ਧੰਨ ਵਾਹਿਗੁਰੂ ਸਾਹਿਬ ਜੀ। ਪੈਰੋ ਮਹਿਲਾ ਪੰਜਵਾਂ ਵਰਤ ਨਾ ਰਹੋ ਨਾ ਮਹਿਰਮ ਦਾਨਾ ਇਸ ਸੇਵੀ ਜੋ ਰੱਖੈ ਨਿਦਾਨਾ ਏਕ ਗੁਸਾਈ ਅੱਲਾ ਮੇਰਾ ਹਿੰਦੂ ਤੁਰਕ ਦੋਹਾਂ ਨਬੇਰਾ ਰਹਾਉ ਹਜ ਕਾਬੇ ਜਾਉ ਨਾ ਤੀਰਥ ਪੂਜਾ ਏਕੋ ਸੇਵੀ ਅਵਰ ਨਾ ਦੂਜਾ ਪੂਜਾ ਕਰੋ ਨਾ ਨਿਵਾਜ ਗੁਜਾਰੋ ਏਕ ਨਿਰੰਕਾਰ ਲੇ ਹਿਰਦੈ ਸਮਾਰੋ ਨਾ ਹਮ ਹਿੰਦੂ ਨਾ ਮੁਸਲਮਾਨ ਅੱਲਾ ਰਾਮ ਕੇ ਪਿੰਡ ਪੁਰਾਨ ਕਹੋ ਕਬੀਰ ਇਹ ਕੀਆ ਵਖਾਨਾ ਗੁਰ ਪੀਰ ਮਿਲ ਖੁਦ ਖਸਮ ਪਛਾਨਾ ਬੇਸ਼ੁਮਾਰ ਅਥਾ ਅਗਨ ਤੇ ਅਤੋਲੈ ਜਿਉਂ ਬੁਲਾਵੋ ਤਿਉਂ ਨਾਨਕ ਦਾਸ ਬੋਲੈ। ਪਰਮ ਸਤਿਕਾਰਯੋਗ ਛਤਰ ਚਵਰ ਤਖਤ ਦੇ ਮਾਲਕ ਜੁਗੋ ਜੁਗ ਅਟਲ ਸ਼ਬਦ ਬ੍ਰਹਮ ਸਤਿਗੁਰੂ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਹਜ਼ੂਰੀ ਦੇ ਅੰਦਰ ਜੁੜ ਬੈਠੀ ਗੁਰੂ ਪਿਆਰੀ ਗੁਰੂ ਸਵਾਰੀ ਸਤਸੰਗਤ ਜੀ ਵਡਭਾਗੇ ਹਾਂ ਅਸੀਂ ਸਾਰੇ ਜਿਨ੍ਹਾਂ ਨੂੰ ਸਾਹਿਬਾਂ ਦੀ ਪਾਵਨ ਗੋਦ ਅੰਦਰ ਬੈਠ ਕਰਕੇ ਗੁਰਬਾਣੀ ਦੀ ਵਿਚਾਰ ਸ਼੍ਰਵਣ ਕਰਨ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ। ਆਓ ਸਤਿਗੁਰੂ ਪਾਤਸ਼ਾਹ ਵੱਲੋਂ ਬਖਸ਼ਿਸ਼ ਕੀਤੀ ਫਤਿਹ ਦੀ ਅਸੀਸ ਦੇ ਨਾਲ ਸਾਂਝ ਕਰੀਏ ਜੀ। ਕੋਈ ਵੀ ਰਸਨਾ ਵਾਂਝੀ ਨਾ ਰਹੇ, ਪਿਆਰ ਅਤੇ ਸਤਿਕਾਰ ਦੇ ਨਾਲ ਦਿਓ ਅਸੀਸ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭੈਰੋ ਰਾਗ ਦੇ ਅੰਦਰ ਦਰਜ ਪੰਜਵੇਂ ਪਾਤਸ਼ਾਹ ਦੁਆਰਾ ਉਚਾਰਨ ਕੀਤਾ ਹੋਇਆ ਪਾਵਨ ਸ਼ਬਦ ਜੋ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਕ 1136 ਦੇ ਉੱਪਰ ਸੁਭਾਇਮਾਨ ਹੈ, ਦਾਸ ਨੇ ਉਹ ਸ਼ਬਦ ਦਾ ਪਾਠ ਆਪ ਸਮੂਹ ਸੰਗਤਾਂ ਨੂੰ ਸ਼੍ਰਵਣ ਕਰਾਉਣ ਦਾ ਯਤਨ ਕੀਤਾ। ਇਸ ਸ਼ਬਦ ਦਾ ਜਿਹੜਾ ਰਹਾਉ ਵਾਲਾ ਬੰਦ ਹੈ, ਇੱਕ ਗੱਲ ਸਪਸ਼ਟ ਕਰ ਦਿੰਦਾ ਵੀ ਇੱਕ ਅਕਾਲ ਪੁਰਖ ਦੀ ਰਹਿਨੁਮਾਈ ਦੀ ਗੱਲ ਕਰਦਾ। ਜਦੋਂ ਆਪਾਂ ਇਹਨੂੰ ਪੜ੍ਹਾਂਗੇ, ਏਕ ਤੇ ਰੁਕ ਕੇ ਫਿਰ ਅੱਗੇ ਪੜ੍ਹਨਾ, ਕਿਉਂਕਿ ਜੇ ਆਪਾਂ ਪੜ੍ਹੂਗੇ ਏਕ ਗੁਸਾਈ ਫਿਰ ਅੱਗੇ ਅੱਲਾ ਮੇਰਾ ਦਾ ਅਰਥ ਕਰਨਾ ਔਖਾ ਹੋਏਗਾ। ਆਪਾਂ ਪੜ੍ਹਾਂਗੇ ਵੀ ਏਕ ਗੁਸਾਈ ਅੱਲਾ, ਗੁਸਾਈ ਵੀ ਉਹੀ ਹੈ ਵੀ ਅੱਲਾ ਵੀ ਉਹੀ ਹੈ, ਵੱਖੋ ਵੱਖਰਾ ਨਹੀਂ। ਏਕ ਗੁਸਾਈ ਅੱਲਾ ਮੇਰਾ ਹਿੰਦੂ ਤੁਰਕ ਦੋਹਾਂ ਨਬੇਰਾ, ਇਹ ਰਹਾਉ ਵਾਲਾ ਬੰਦ ਹੈ। ਬਈ ਮੇਰਾ ਨਬੇੜਾ ਹੋ ਗਿਆ, ਮੈਂ ਇਹਨਾਂ ਦੋਨਾਂ ਦੇ ਝਗੜੇ ਤੋਂ ਬਾਹਰ ਆ ਗਿਆ, ਹੁਣ ਮੇਰਾ ਇਹਨਾਂ ਨਾਲ ਕੋਈ ਜਿਹੜਾ ਨਿੱਜੀ ਵਿਵਾਦ ਨਹੀਂ ਰਿਹਾ। ਗੱਲ ਵਿਚਾਰਾਂ ਦੀ ਹੈ, ਗੱਲ ਸਿਧਾਂਤਾਂ ਦੀ ਹੈ। ਇਹਨਾਂ ਦਾ ਜੋ ਫਲਸਫਾ ਦੱਸਦਾ ਇਹ ਕਰਨ, ਸਾਡਾ ਜੋ ਫਲਸਫਾ ਦੱਸਦਾ ਅਸੀਂ ਕਰਨਾ, ਇਹ ਗੱਲ ਜਿਹੜੀ ਹੈ ਰਹਾਉ ਵਾਲੇ ਬੰਦ ਵਿੱਚ ਮੁੱਖ ਤੌਰ ਤੇ ਸਮਝਾਉਣ ਦਾ ਪੰਜਵੇਂ ਪਾਤਸ਼ਾਹ ਨੇ ਯਤਨ ਕੀਤਾ। ਪਰ ਨਾਲ ਦੀ ਨਾਲ ਆਪਾਂ ਨੇ ਇੱਕ ਪੱਖ ਹੋਰ ਵਿਚਾਰਨਾ, ਜਿਹੜੀ ਅਖੀਰੀ ਪੰਕਤੀ ਹੈ ਨਾ ਇਹ ਸ਼ਬਦ ਦੀ, ਤੁਸੀਂ ਦੇਖੋ ਵੀ ਗੁਰਬਾਣੀ ਦਾ ਇੱਕ ਸਿਧਾਂਤ ਹੈ, ਜਿਹੜੇ ਗੁਰਬਾਣੀ ਪੜ੍ਹਦੇ ਨੇ ਉਹ ਸੌਖਾ ਸਮਝਣਗੇ ਵੀ ਜਦੋਂ ਵੀ ਦੇਖੋ ਉੱਤੇ ਸਿਰਲੇਖ ਆਇਆ ਭੈਰੋ ਮਹਿਲਾ ਪੰਜਵਾਂ, ਵੀ ਭੈਰੋ ਰਾਗ ਹੈ ਪੰਜਵੇਂ ਪਾਤਸ਼ਾਹ ਦਾ ਉਚਾਰਨ ਕੀਤਾ ਹੋਇਆ। ਅਖੀਰੀ ਜਿਹੜੀ ਪੰਕਤੀ ਹੈ, ਜਦੋਂ ਵੀ ਸ਼ਬਦ ਦੀ ਸਮਾਪਤੀ ਹੁੰਦੀ ਹੈ ਉੱਥੇ ਨਾਨਕ ਛਾਪ ਆਉਂਦੀ ਹੈ ਬਈ ਇਹ ਪੰਜਵੇਂ ਨਾਨਕ ਨੇ ਜਾਂ ਨੌਵੇਂ ਨਾਨਕ ਨੇ ਜਾਂ ਪਹਿਲੇ ਨਾਨਕ ਨੇ, ਇਹ ਬਾਣੀ ਉਚਾਰਨ ਕੀਤੀ ਹੋਈ ਹੈ। ਇਹ ਸ਼ਬਦ ਦੇ ਅਖੀਰੀ ਬੰਦ ਵਿੱਚ ਆਉਂਦਾ ਕਿ ਕਹੋ ਕਬੀਰ ਇਹ ਕੀਆ ਵਖਾਨਾ। ਹੁਣ ਸ਼ਬਦ ਦਾ ਸਿਰਲੇਖ ਹੈ ਪੰਜਵੇਂ ਪਾਤਸ਼ਾਹ ਦੇ ਨਾਂ ਹੇਠ, ਪਰ ਅਖੀਰ ਤੇ ਸਮਾਪਤੀ ਹੁੰਦੀ ਹੈ ਕਬੀਰ ਸਾਹਿਬ ਦੇ ਨਾਂ ਦੇ ਨਾਲ। ਇੱਥੇ ਇੱਕ ਨੁਕਤਾ ਹੈ, ਉਹ ਨੁਕਤਾ ਕੀ ਹੈ? ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਤੋਂ ਪਹਿਲਾਂ ਬਾਬਾ ਕਬੀਰ ਜੀ ਨੇ ਇੱਕ ਸ਼ਬਦ ਲਿਖਿਆ ਸੀ। ਉਹ ਸ਼ਬਦ ਕੀ ਸੀ? ਹਮਰਾ ਝਗੜਾ ਰਹਾ ਨਾ ਕਉ, ਪੰਡਿਤ ਮੁੱਲਾ ਛਾਡੇ ਦੋ। ਇਹ ਰਹਾਉ ਵਾਲਾ ਬੰਦ ਹੈ। ਉੱਥੇ ਗੁਰੂ ਅਰਜਨ ਸਾਹਿਬ ਕਬੀਰ ਸਾਹਿਬ ਦੀ ਕਹੀ ਹੋਈ ਗੱਲ ਤੇ ਮੋਹਰ ਲਾ ਰਹੇ ਨੇ ਵੀ ਜਿੱਦਾਂ ਕਬੀਰ ਜੀ ਨੇ ਵਿਆਖਿਆ ਕੀਤੀ ਸੀ ਨਾ, ਉਹ ਬਿਲਕੁਲ ਸਹੀ ਕਿਹਾ ਸੀ ਵੀ ਮੇਰਾ ਝਗੜਾ ਹੀ ਇਹਨਾਂ ਨਾਲ ਖਤਮ ਹੋ ਗਿਆ ਕਿਉਂਕਿ ਮੈਂ ਇਹਨਾਂ ਦੇ ਕਹੇ ਅਨੁਸਾਰ ਨਹੀਂ ਤੁਰਦਾ, ਮੈਂ ਤੇ ਜੋ ਸੱਚ ਹੈ ਉਹਦੇ ਅਨੁਸਾਰ ਹੀ ਤੁਰਦਾ। ਹੁਣ ਜਦੋਂ ਸਾਧ ਸੰਗਤ 1984 ਜੂਨ ਮਹੀਨੇ ਦੀ ਗੱਲ ਚੱਲਦੀ ਹੈ ਜਾਂ 1984 ਨਵੰਬਰ ਮਹੀਨੇ ਦੀ ਗੱਲ ਚੱਲਦੀ ਹੈ, ਸਾਡੀ ਇੱਕ ਆਦਤ ਬਣ ਗਈ ਹੈ ਦੋ ਚਾਰ ਉਹ ਗੱਲਾਂ ਜਿਹੜੀਆਂ ਸਾਨੂੰ ਇਮੋਸ਼ਨਲ ਕਰਦੀਆਂ ਨੇ ਉਹ ਅਸੀਂ ਸੰਗਤਾਂ ਵਿੱਚ ਸਾਂਝੀਆਂ ਕੀਤੀਆਂ। ਥੋੜ੍ਹਾ ਜਿਹਾ ਆਪ ਇਮੋਸ਼ਨਲ ਹੋਏ, ਥੋੜ੍ਹਾ ਜਿਹਾ ਸੰਗਤ ਨੂੰ ਇਮੋਸ਼ਨਲ ਕੀਤਾ, ਅਰਦਾਸ ਹੋਈ, ਘਰ ਨੂੰ ਚਲੇ ਗਏ। ਪ੍ਰਾਪਤੀ ਕੀ ਹੋਈ ਜੀ? ਜਿਨ੍ਹਾਂ ਸ਼ਹੀਦਾਂ ਨੂੰ ਯਾਦ ਕੀਤਾ ਹੈ, ਜਿਨ੍ਹਾਂ ਸਿੰਘਾਂ ਸਿੰਘਣੀਆਂ ਦੀ ਯਾਦ ਵਿੱਚ ਅਸੀਂ ਜੁੜਦੇ ਹਾਂ, ਅਰਦਾਸ ਵਿੱਚ ਉਹ ਪਹਿਰਾ ਅਸੀਂ ਪੜ੍ਹਦੇ ਹਾਂ ਵੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਵਾਏ, ਖੁੱਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜ੍ਹੇ, ਆਰਿਆਂ ਨਾਲ ਚਿਰਾਏ ਗਏ, ਕੀ ਸਿਰਫ ਇਹ ਇਮੋਸ਼ਨਲ ਹੋਣ ਵਾਸਤੇ ਆ? ਸਾਨੂੰ ਇਹ ਉਦਾਹਰਨਾਂ ਦਿੱਤੀਆਂ ਗਈਆਂ ਨੇ। ਸਾਡੇ ਰਾਗੀਆਂ ਨੇ, ਢਾਡੀਆਂ ਨੇ, ਪ੍ਰਚਾਰਕਾਂ ਨੇ ਜਿੰਨਾ ਜ਼ੋਰ ਰਵਾਣ ਤੇ ਦਿੱਤਾ ਜੇ ਕਿੰਨਾ, ਉਹੀ ਜ਼ੋਰ ਜੋ ਤਸਵੀਰ ਦ੍ਰਿੜਤਾ ਵਾਲੀ ਸੀ, ਜੋ ਤਸਵੀਰ ਸਿਧਾਂਤਾਂ ਨੂੰ ਪ੍ਰਗਟ ਕਰਨ ਵਾਲੀ ਸੀ, ਜੇ ਉਹ ਸਾਡੇ ਸਾਹਮਣੇ ਰੱਖੀ ਹੁੰਦੀ ਅੱਜ ਅਸੀਂ ਕੋਈ ਪਲੈਨਿੰਗ ਕਰਕੇ ਉਹਦੇ ਅਕੋਰਡਿੰਗ ਚੱਲਦੇ ਹੁੰਦੇ। ਸਾਡੀ ਪ੍ਰੋਬਲਮ ਪਤਾ ਕੀ ਹੈ? ਸਾਡੇ ਹੱਥ ਦੇ ਵਿੱਚ ਫਰੇਮ ਦੇ ਦਿੱਤਾ ਗਿਆ, ਫਰੇਮ, ਧਿਆਨ ਨਾਲ ਇਸ ਗੱਲ ਨੂੰ ਸੁਣਿਓ, ਸਾਡੇ ਹੱਥ ਵਿੱਚ ਫਰੇਮ ਦੇ ਦਿੱਤਾ ਗਿਆ। ਉਹ ਫਰੇਮ ਕਿਸ ਗੱਲ ਦਾ? ਉਹ ਫਰੇਮ 84 ਦਾ ਸਾਡੇ ਹੱਥ ਦੇ ਵਿੱਚ। ਬਾਰ ਬਾਰ ਉਸ ਫਰੇਮ ਨੂੰ ਹਰ ਇੱਕ ਸਿੱਖ ਨੇ ਦਿਖਾਇਆ ਵੀ ਦੇਖੋ 84 ਚ ਸਾਡੇ ਨਾਲ ਇਹ ਹੋਇਆ, 84 ਚ ਸਾਡੇ ਨਾਲ ਇਹ ਹੋਇਆ, ਪਰ ਜਿਹੜੀ ਫਰੇਮ ਦੇ ਵਿਚਲੀ ਤਸਵੀਰ ਸੀ ਉਹ ਆਪਣੇ ਅਕੋਰਡਿੰਗ ਜਿਨ੍ਹਾਂ ਨੇ ਬਦਲਣੀ ਸੀ, ਫਰੇਮ ਸਾਡੇ ਹੱਥ 'ਚ ਰਹਿ ਗਿਆ, ਤਸਵੀਰ ਕੋਈ ਹੋਰ ਲੈ ਗਿਆ। ਸਾਡੀ ਤਸਵੀਰ ਕੱਢ ਦਿੱਤੀ ਤੇ ਆਪਣੀ ਤਸਵੀਰ ਉਹਦੇ ਵਿੱਚ ਫਿੱਟ ਕਰ ਦਿੱਤੀ, ਜਿੱਦਾਂ ਉਹਨਾਂ ਨੇ ਚਾਹਿਆ 84 ਦਾ ਦ੍ਰਿਸ਼ ਸਾਡੇ ਸਾਹਮਣੇ ਪੇਸ਼ ਕੀਤਾ। ਸਾਡੇ ਕੋਲ ਫਰੇਮ ਰਹਿ ਗਿਆ, ਤਸਵੀਰ ਅਗਲਿਆਂ ਨੇ ਆਪਣੀ ਲਾ ਦਿੱਤੀ ਵੀ ਤੁਹਾਡਾ ਹੀ ਦੋਸ਼ ਸੀ, ਤੁਹਾਡਾ ਹੀ ਕਸੂਰ ਸੀ, ਪਰ ਇਹਦੇ ਪਿੱਛੇ ਜਾਣ ਦਾ ਯਤਨ ਨਹੀਂ ਕੀਤਾ। ਇੱਦਾਂ ਹੀ ਸਾਖੀਆਂ ਦਾ ਫਰੇਮ ਸਾਡੇ ਹੱਥ 'ਚ ਦੇ ਦਿੱਤਾ, ਸਾਖੀਆਂ ਦੀ ਤਸਵੀਰ ਸਾਡੇ ਵਾਲੀ ਕੱਢ ਲਈ ਤੇ ਆਪਣੇ ਵਾਲੀ ਤਸਵੀਰ ਉੱਥੇ ਫਿੱਟ ਕਰ ਲਈ ਵੀ ਸਾਡੇ ਅਕੋਰਡਿੰਗ ਇਹ ਸਾਖੀ ਬਣਦੀ ਹੈ। ਅਸੀਂ ਉਹ ਸਾਖੀ ਦਾ ਫਰੇਮ ਚੁੱਕ ਕੇ ਸੱਜੇ ਖੱਬੇ ਘੁੰਮਦੇ ਰਹੇ ਵੀ ਦੇਖੋ ਸਾਡੀਆਂ ਸਾਖੀਆਂ ਇਹ ਕਹਿੰਦੀਆਂ ਨੇ। ਸਾਧ ਸੰਗਤ ਇਕੱਲਾ ਫਰੇਮ ਨਹੀਂ ਹੱਥ 'ਚ ਫੜਨਾ, ਇਕੱਲਾ 84 84 ਦਾ ਰੌਲਾ ਪਾ ਕੇ ਇਮੋਸ਼ਨਲ ਹੋ ਕੇ ਟਾਈਮ ਨਹੀਂ ਨਿਕਲਣਾ, ਜੇ ਉਹਦੇ ਪਿੱਛੇ ਦੀਆਂ ਘਟਨਾਵਾਂ ਨੂੰ ਜੋੜ ਕੇ ਨਹੀਂ ਦੇਖਾਂਗੇ ਉਹ ਤਸਵੀਰ ਸਹੀ ਸਾਡੇ ਮਨ ਦੇ ਉੱਤੇ ਉੱਗਰ ਨਹੀਂ ਸਕਦੀ ਵੀ ਇਹ ਅਸਲ ਵਿੱਚ ਸਾਡੇ ਨਾਲ ਹੋਇਆ ਕਿਉਂ। ਇਹ ਕੇਵਲ ਕੀ 47 ਤੋਂ ਬਾਅਦ ਹੀ ਸ਼ੁਰੂ ਹੋਇਆ ਜਾਂ ਉਸ ਤੋਂ ਪਹਿਲਾਂ ਵੀ ਸਾਡੇ ਨਾਲ ਇਹ ਘਟਨਾਵਾਂ ਵਾਪਰਦੀਆਂ ਰਹੀਆਂ ਨੇ? ਇਹਦੀ ਪੜਚੋਲ ਕਰਨ ਦੀ ਜ਼ਰੂਰਤ ਹੈ, ਨਾ ਕਿ ਸਿਰਫ ਦੋ ਚਾਰ ਅਥਰੂ ਬਹਾ ਲਏ ਤੇ ਸਾਡਾ ਕੰਮ ਪੂਰਾ ਹੋ ਗਿਆ, ਇਹ ਸਾਡਾ ਕੰਮ ਨਹੀਂ। ਜੇ ਗੁਰਬਾਣੀ ਨੇ ਇਹ ਸਿਧਾਂਤ ਦਿੱਤਾ ਹੈ ਨਾ ਕਿ ਰੋਵਣ ਵਾਲੇ ਜੇਤੜੇ ਸਭ ਬੰਨੇ ਪੰਡ ਪਰਾਲ, ਕਹਿੰਦੇ ਪਰਾਲੀ ਦੀ ਪੰਡ ਹੈ ਬੰਨ ਕੇ ਲੈ ਜਾਓ, ਕੀ ਕੱਟੋਗੇ ਉਹਦੇ ਵਿੱਚੋਂ? ਪਰਾਲੀ ਦੀ ਪੰਡ ਹੈ ਕਹਿੰਦੇ ਲੈ ਜਾਓ, ਇਹਦੇ 'ਚ ਕੁਛ ਨਹੀਂ ਨਿਕਲਣਾ। ਇਸ ਤਰੀਕੇ ਨਾਲ ਗੁਰੂ ਪਾਤਸ਼ਾਹ ਨੇ ਸਾਨੂੰ ਰੋਣ ਦਾ ਨਹੀਂ ਬਲਕਿ ਜੇ ਕੋਈ ਘਟਨਾ ਜ਼ਿੰਦਗੀ ਵਿੱਚ ਵਾਪਰਦੀ ਹੈ ਉਹਦੇ 'ਚੋਂ ਸਿੱਖਿਆ ਲੈ ਕੇ ਅਗਾਂਹ ਵਧੂ ਪਲੈਨਿੰਗ ਕਰਨ ਦੀ ਸਾਨੂੰ ਜਾਂਚ ਦੱਸੀ ਹੈ। ਜੇ ਪੰਜਵੇਂ ਪਾਤਸ਼ਾਹ ਦੀ ਸ਼ਹਾਦਤ ਹੁੰਦੀ ਹੈ ਨਾ, ਉਹਦਾ ਰਿਜ਼ਲਟ ਨਿਕਲ ਕੇ 6ਵੇਂ ਪਾਤਸ਼ਾਹ ਦੇ ਰੂਪ ਦੇ ਵਿੱਚ ਜੰਗਾਂ ਯੁੱਧਾਂ ਦੀ ਤਿਆਰੀ ਵੀ ਜਿੱਦਾਂ ਸਾਹਮਣੇ ਵਾਲਾ ਟੱਕਰਦਾ ਉਸੇ ਤਰੀਕੇ ਦੀ ਤਿਆਰੀ ਕਰਕੇ ਗੁਰੂ ਪਾਤਸ਼ਾਹ ਨੇ ਉਹਨਾਂ ਦੇ ਨਾਲ ਲੋਹਾ ਲਿਆ, ਗੁਰਮਤ ਦਾ ਪ੍ਰਚਾਰ ਉੱਦਾਂ ਹੀ ਜਾਰੀ ਰੱਖਿਆ। ਪਰ ਸਾਡੀ ਦਿੱਕਤ ਇਹ ਹੋ ਗਈ ਵੀ ਅਸੀਂ ਕੁਝ ਕੁ ਧਰਮ ਦੇ ਕੰਮ ਕਰਕੇ ਜਿਵੇਂ ਇਸ ਸ਼ਬਦ ਦੇ ਵਿੱਚ ਤੁਸੀਂ ਦੇਖੋਗੇ ਗੁਰੂ ਅਰਜਨ ਸਾਹਿਬ ਸਾਨੂੰ ਕਿੱਥੇ ਲੈ ਕੇ ਜਾਣਾ ਚਾਹੁੰਦੇ ਨੇ, ਉਹ ਸਾਨੂੰ ਲੈ ਕੇ ਜਾਣਾ ਚਾਹੁੰਦੇ ਨੇ ਏਕ ਗੁਸਾਈ ਅੱਲਾ ਮੇਰਾ ਹਿੰਦੂ ਤੁਰਕ ਦੋਹਾਂ ਨਵੇਰਾ, ਉਹ ਲੈ ਕੇ ਜਾਣਾ ਚਾਹੁੰਦੇ ਨੇ ਇੱਕ ਅਕਾਲ ਪੁਰਖ ਦੀ ਸ਼ਰਨ ਦੇ ਵਿੱਚ, ਪਰ ਸਾਡਾ ਅਸੀਂ ਕਿੱਥੇ ਖਲੋਤੇ ਹਾਂ? ਜਾਂ ਜਦੋਂ ਗੁਰੂ ਨਾਨਕ ਪਾਤਸ਼ਾਹ ਦਾ ਸਮਾਂ ਸੀ ਉਸ ਸਮੇਂ ਲੋਕ ਕਿੱਥੇ ਖਲੋਤੇ ਹੋਏ ਸੀ? ਦੋ ਚਾਰ ਧਰਮ ਦੇ ਕੰਮ ਕੀਤੇ, ਉਹਨਾਂ ਨੇ ਧਰਮ ਦੀ ਡੈਫੀਨੇਸ਼ਨ ਬਣਾ ਲਈ ਵੀ ਜੋ ਮੈਂ ਧਰਮ ਦੇ ਨਾਂ ਤੇ ਕੰਮ ਕੀਤਾ ਉਹ ਮੇਰਾ ਧਰਮ ਬਣ ਗਿਆ। ਹਰ ਬੰਦੇ ਨੇ ਆਪੋ ਆਪਣੀ ਡੈਫੀਨੇਸ਼ਨ ਬਣਾ ਲਈ ਵੀ ਧਰਮ ਮੇਰੇ ਅਕੋਰਡਿੰਗ ਇਹ ਹੁੰਦਾ। ਮੈਂ ਜਿਹੜਾ ਧਰਮ ਦਾ ਕੰਮ ਕੀਤਾ, ਮੈਂ ਪਹਿਰਾਵਾ ਧਰਮੀਆਂ ਵਾਲਾ ਪਾ ਲਿਆ ਤੇ ਮੇਰਾ ਧਰਮ ਬਣ ਗਿਆ। ਪਰ ਗੁਰਬਾਣੀ ਨੇ ਧਰਮ ਦੀ ਜਿਹੜੀ ਡੈਫੀਨੇਸ਼ਨ ਦਿੱਤੀ ਉਹ ਬੜੀ ਕਲੀਅਰ ਤੇ ਸਪਸ਼ਟ ਹੈ, ਏਕੋ ਧਰਮ ਦ੍ਰਿੜੈ ਸੱਚ ਕੋਈ। ਕੋਈ ਸੱਚ ਨੂੰ ਦ੍ਰਿੜ ਕਰ ਲਵੇ, ਅਸਲ ਵਿੱਚ ਇਹੋ ਹੀ ਧਰਮ ਹੈ, ਸੱਚ ਨੂੰ ਦ੍ਰਿੜ ਕਰ ਲਵੇ। ਏਕੋ ਧਰਮ ਦ੍ਰਿੜੈ ਸੱਚ ਕੋਈ, ਗੁਰਮਤਿ ਪੂਰਾ ਜੁਗ ਜੁਗ ਹੋਈ। ਕੋਈ ਸੱਚ ਨੂੰ ਸਮਝ ਕੇ ਇਹਨੂੰ ਜ਼ਿੰਦਗੀ ਦਾ ਆਧਾਰ ਬਣਾ ਲਵੇ, ਕਹਿਣ ਲੱਗੇ ਅਸਲ ਦੇ ਵਿੱਚ ਇਹੋ ਹੀ ਧਰਮ ਹੈ। ਪਰ ਅਸੀਂ ਤੇ ਝੂਠ ਦੇ ਖਲੋਤੇ ਹੋਏ ਹਾਂ। ਜਿੰਨਾ ਅਸੀਂ ਗੁਰੂ ਨਾਨਕ ਪਾਤਸ਼ਾਹ ਨੇ ਜੇ ਉੱਥੋਂ ਗੱਲ ਚੱਲੀ, ਸਾਡਾ ਰੌਲਾ ਕੀ ਹੈ? ਜੇ ਅਸੀਂ ਬਾਬਾ ਜਰਨੈਲ ਸਿੰਘ ਜੀ ਭਿੰਡਰਾਂ ਵਾਲਿਆਂ ਦੀ ਸਪੀਚਾਂ ਸੁਣਦੇ ਹਾਂ, ਜੇ ਉਹਨਾਂ ਦੇ ਵਿੱਚ ਉਹਨਾਂ ਨੇ ਕਈ ਗੱਲ ਕਹੀ ਵੀ ਹੈ, ਤੇ ਉਹ ਕਹਿਣ ਲੱਗੇ ਵੀ ਜੇ ਕੋਈ ਹਿੰਦੂ ਹੈ ਭਾਈ ਆਪਣੇ ਧਰਮ 'ਚ ਪੱਕਾ ਰਹੇ, ਜੇ ਕੋਈ ਸਿੱਖ ਹੈ ਉਹ ਆਪਣੇ ਧਰਮ 'ਚ ਪੱਕਾ ਰਹੇ, ਸਾਡਾ ਤੇ ਰੌਲਾ ਹੀ ਕੋਈ ਨਹੀਂ। ਪਰ ਸਾਡੀ ਜਿਹੜੀ ਨਸ਼ਲ ਕੁਸ਼ੀ, ਅਸੀਂ ਤੇ ਇਹਨੂੰ ਕੇਵਲ ਸਾਕਾ ਨੀਲਾ ਤਾਰਾ ਕਿਸੇ ਨੇ ਕਹਿ ਲਿਆ, ਕਿਸੇ ਨੇ ਬਲੂ ਸਟਾਰ ਕਹਿ ਲਿਆ, ਕਿਸੇ ਨੇ ਇਹਨੂੰ ਕਿਹਾ ਵੀ ਨਹੀਂ ਇਹ ਨਹੀਂ ਕਹਿਣਾ ਵੀ ਇਹ ਤੇ ਅੰਮ੍ਰਿਤਸਰ ਦੀ ਜੰਗ ਹੋਈ ਹੈ, ਚਲੋ ਭਾਈ ਜੰਗ ਵੀ ਤੁਸੀਂ ਕਹਿ ਲਓ, ਕਿਸੇ ਨੇ ਹੋਰ ਕਹਿ ਦਿੱਤਾ। ਪਰ ਮਸਲਾ ਕੀ ਸੀ? ਬਹੁ ਗਿਣਤੀ ਦੀ ਇਹ ਤਾਕ ਰਹੀ ਹੈ ਕਿ ਘੱਟ ਗਿਣਤੀ ਨੂੰ ਆਪਣੇ ਵਿੱਚ ਜਜ਼ਬ ਕਰ ਲਿਆ ਜਾਏ, ਇਹਨਾਂ ਦੀ ਹਸਤੀ ਸਮਾਪਤ ਕਰ ਦਿੱਤੀ ਜਾਏ। ਪਰ ਗੁਰਬਾਣੀ ਨੇ ਸਾਨੂੰ ਕੀ ਫੈਸਲਾ ਦਿੱਤਾ? ਬਈ ਨਾ ਹਮ ਹਿੰਦੂ ਨਾ ਮੁਸਲਮਾਨ। ਇਹਦੀ ਪਹਿਚਾਣ ਕਿੱਦਾਂ ਹੁੰਦੀ ਹੈ ਵੀ ਕੋਈ ਹਿੰਦੂ ਹੈ ਤੇ ਕੋਈ ਮੁਸਲਮਾਨ ਹੈ, ਕੋਈ ਸਿੱਖ ਹੈ? ਉਹਦੇ ਕਰਮਾਂ ਤੋਂ। ਤੇ ਜੇ ਸਾਡੇ ਵੀ ਕਰਮ ਉਸੇ ਪਾਸੇ ਚਲੇ ਗਏ, ਫਿਰ ਦੇਖੋ ਜਦੋਂ ਉਹਨਾਂ ਨੇ ਜ਼ੋਰ ਲਾ ਲਿਆ ਵੀ ਇਹਨਾਂ ਨੂੰ ਹਥਿਆਰ ਨਾਲ ਸਮਾਪਤ ਕਰੀਏ, ਬੜਾ ਜ਼ੋਰ ਲਾਇਆ ਵੀ ਹਥਿਆਰਾਂ ਦੀ ਵਰਤੋਂ ਕਰੀਏ ਸਮਾਪਤ ਕਰੀਏ, ਉਹ ਸਮਝ ਗਏ ਵੀ ਇਹ ਹਥਿਆਰਾਂ ਦੇ ਨਾਲ ਮੁਕਾਇਆ ਨਹੀਂ ਮੁੱਕਣੇ। ਹਥਿਆਰਾਂ ਦੇ ਨਾਲ ਥੋੜੇ ਸਮੇਂ ਵਾਸਤੇ ਤੇ ਇਹਨਾਂ ਦਾ ਨੁਕਸਾਨ ਕੀਤਾ ਜਾ ਸਕਦਾ, ਪਰ ਜੇ ਸਦੀਵੀ ਇਹਨਾਂ ਨੂੰ ਖਤਮ ਕਰਨਾ ਹੈ, ਇਹਨਾਂ ਨੂੰ ਹਥਿਆਰ ਨਾਲ ਨਹੀਂ ਬਲਕਿ ਇਹਨਾਂ ਨੂੰ ਇਹਨਾਂ ਦੀ ਉਹ ਵਿਚਾਰ ਨਾਲ ਮਾਰਨਾ ਪਏਗਾ, ਇਹਨਾਂ ਦੀ ਉਹ ਵਿਚਾਰ ਇਹਨਾਂ ਦੇ ਨਾਲ ਦੇ ਵਿੱਚ ਇਹਨਾਂ ਦਾ ਝਗੜਾ ਖੜਾ ਕਰਨਾ ਪਏਗਾ। ਇਸੇ ਲੜੀ ਦੇ ਤਹਿਤ ਜੇ ਆਪਾਂ ਦੇਖਦੇ ਹਾਂ, ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੇ ਜਨੇਊ ਪਾਉਣ ਤੋਂ ਇਨਕਾਰ ਕਰਦੇ ਨੇ, ਜਿਹੜੇ ਜਨੇਊ ਪਾਉਣ ਵਾਲੇ ਸੀ ਉਹ ਘਰ ਐਵੇਂ ਨਹੀਂ ਜਾ ਕੇ ਬੈਠ ਗਏ ਹੋਣਗੇ ਵੀ ਠੀਕ ਹੈ ਭਾਈ ਜੇ ਇਹਨੇ ਨਹੀਂ ਪਾਇਆ ਤੇ ਕੋਈ ਗੱਲ ਨਹੀਂ, ਤੇ ਉਹਨਾਂ ਨੇ ਇਹ ਤਹੱਈਆ ਕੀਤਾ ਹੋਏਗਾ ਵੀ ਜੇ ਇਹਨੇ ਅੱਜ ਸਾਡੀਆਂ ਇਹ ਪਰੰਪਰਾਵਾਂ ਤੋੜਨ ਦਾ ਯਤਨ ਕੀਤਾ ਤੇ ਫਿਰ ਅਗਾਂਹ ਕੀ ਕਰਨਗੇ, ਅਗਾਂਹ ਸਾਡੇ ਨਾਲ ਕੀ ਵਰਤਾਰਾ ਵਰਤੇਗਾ, ਇਹ ਤੇ ਸਾਡੇ ਬਣਾਏ ਹੋਏ ਜਿੰਨੇ ਵੀ ਮਨੌਤਾਂ ਨੇ ਇਹਨਾਂ ਨੂੰ ਸੱਟ ਮਾਰਨਗੇ, ਇਹਨਾਂ ਨੂੰ ਸਮਾਪਤ ਕਰਨਗੇ। ਪਰ ਉੱਥੇ ਜਦੋਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਹਿਣ ਲੱਗੇ ਬਈ ਭਾਈ ਮੈਨੂੰ ਤੇ ਜੀ ਦਾ ਜਨੇਊ ਚਾਹੀਦਾ, ਇਹ ਜਨੇਊ ਜੀ ਕਾ ਹਈ, ਕਹਿੰਦੇ ਹੈ ਤੇਰੇ ਕੋਲ, ਹਈ ਤੇਰੇ ਕੋਲ ਹੈ ਤਾਂ ਪਾਂਡੇ ਘੱਤ, ਕਹਿੰਦੇ ਮੈਨੂੰ ਵੀ ਦੇ ਬਣਾ ਕੇ ਭਾਈ ਇੱਕ, ਮੈਂ ਵੀ ਪਹਿਨ ਲਵਾਂ ਤਾਂ ਕਿ ਮੇਰਾ ਜੀਵਨ ਵੀ ਸਵਰ ਜਾਏ। ਕਿਉਂਕਿ ਗੁਰੂ ਨਾਨਕ ਸਾਹਿਬ ਨੇ ਦੇਖੋ ਇਸ ਰੀਤ ਦਾ ਜ਼ਿਕਰ ਗੁਰਬਾਣੀ ਵਿੱਚ ਕੀਤਾ, ਕਹਿਣ ਲੱਗੇ ਹਿੰਦੂ ਕਹਿ ਘਰ ਹਿੰਦੂ ਆਵੈ। ਉਹਨਾਂ ਨੇ ਡੈਫੀਨੇਸ਼ਨ ਦਿੱਤੀ, ਕਹਿਣ ਲੱਗੇ ਵੀ ਜੇ ਤੁਸੀਂ ਇਸ ਵਰਤੋਂ ਵਿਹਾਰ ਨੂੰ ਲੈ ਕੇ ਚੱਲਦੇ ਹੋ ਨਾ ਵੀ ਹਿੰਦੂ ਦੇ ਘਰ ਜਦੋਂ ਹਿੰਦੂ ਆਏਗਾ ਉਹ ਕੀ ਕਰੇਗਾ, ਕਹਿਣ ਲੱਗੇ ਹਿੰਦੂ ਕਹਿ ਘਰ ਹਿੰਦੂ ਆਵੈ ਸੂਤ ਜਨੇਊ ਪੜ ਗਲ ਪਾਵੈ। ਸਿੱਖਿਆ ਪੜ੍ਹੇਗਾ, ਮੰਤਰ ਪੜ੍ਹੇਗਾ ਤੇ ਕੀ ਕਰੇਗਾ, ਕਹਿਣ ਲੱਗੇ ਉਹਦੇ ਗਲ ਦੇ ਵਿੱਚ ਜਨੇਊ ਪਾ ਦੇਗਾ। ਉਹ ਜਨੇਊ ਕੀ ਨਿਸ਼ਾਨੀ ਹੈ ਵੀ ਅੱਜ ਤੋਂ ਤੂੰ ਹਿੰਦੂ ਹੋ ਗਿਆ। ਕਹਿਣ ਲੱਗੇ ਸੂਤ ਜਨੇਊ ਪੜ ਗਲ ਪਾਵੈ। ਫਿਰ ਅੱਗੇ ਉਹਨਾਂ ਨੇ ਲਿਖਿਆ, ਕਹਿਣ ਲੱਗੇ ਸੂਤ ਪਾਏ ਕਰੇ ਬੁਰਿਆਈ। ਕਹਿੰਦੇ ਜੇ ਸੂਤ ਪਾ ਕੇ ਵੀ ਧਰਮ ਦੇ ਚਿੰਨ੍ਹ ਧਾਰਨ ਕਰਕੇ ਵੀ ਤੂੰ ਬੁਰੀਆਂ ਵਾਦੀਆਂ ਵਿੱਚ ਫਸਿਆ ਹੋਇਆ ਤੇ ਫਿਰ ਮੈਨੂੰ ਇਹਦਾ ਕੀ ਫਾਇਦਾ ਹੋਇਆ। ਸੂਤ ਪਾਏ ਕਰੇ ਬੁਰਿਆਈ, ਨਹਾਤਾ ਧੋਤਾ ਥਾਂ ਨਾ ਪਾਈ। ਕਹਿਣ ਲੱਗੇ ਵੀ ਫਿਰ ਤੇਰੇ ਨਹਾਉਣ ਨੂੰ ਤੇਰੇ ਧੋਣ ਨੂੰ ਮੈਂ ਕੀ ਕਰਾਂ। ਜੇ ਤੂੰ ਇਹ ਕਹਿੰਦਾ ਸੀ ਵੀ ਇਹਨੇ ਤੈਨੂੰ ਬੁਰੀਆਂ ਵਾਦੀਆਂ ਤੋਂ ਬਚਾਉਣਾ, ਪਰ ਕਹਿਣ ਲੱਗੇ ਜੇ ਇਹ ਸਾਰਾ ਕੁਝ ਹੋਣ ਦੇ ਬਾਵਜੂਦ ਵੀ ਮੇਰੀ ਵਿਚਾਰ ਉਹੀ ਰਹੀ, ਮੇਰੀ ਵਿਚਾਰ ਨਹੀਂ ਬਦਲੀ ਤੇ ਫਿਰ ਮੈਂ ਇਹਦਾ ਕੀ ਕਰਨਾ। ਤੇ ਜਦੋਂ ਅਸੀਂ ਗੁਰਬਾਣੀ ਵਿੱਚੋਂ ਭਗਤ ਬਾਬਾ ਕਬੀਰ ਜੀ ਦੇ ਬਚਨ ਪੜ੍ਹਦੇ ਹਾਂ। ਉਹ ਕਹਿਣ ਲੱਗੇ ਤੈਨੂੰ ਇਸੇ ਗੱਲ ਦਾ ਮਾਣ ਹੈ ਨਾ ਵੀ ਮੈਂ ਇਹ ਜਨੇਊ ਧਾਰਨ ਕੀਤਾ ਹੋਇਆ। ਉਹ ਕਹਿਣ ਲੱਗੇ ਹਮ ਕਰ ਸੂਤ ਤਨੈ ਨਿਤ ਤਾਨਾ ਕੰਠ ਜਨੇਊ ਤੁਮਾਰੇ। ਕਹਿਣ ਲੱਗੇ ਤੈਨੂੰ ਇਸ ਗੱਲ ਦਾ ਮਾਣ ਹੈ ਨਾ ਵੀ ਮੈਂ ਜਨੇਊ ਆਹ ਧਾਗਾ ਪਾਇਆ ਹੋਇਆ। ਉਹ ਕਹਿਣ ਲੱਗੇ ਸਾਡੇ ਘਰੇ ਦੇ ਢੇਰ ਲੱਗੇ ਪਏ ਨੇ, ਇਸ ਸੂਤ ਦੇ ਸਾਡੇ ਘਰ ਢੇਰ ਲੱਗੇ ਪਏ ਨੇ। ਤੁਮ ਤੋਂ ਵੇਦ ਪੜ੍ਹੋ ਗਾਇਤਰੀ, ਤੂੰ ਤੇ ਗਾਇਤਰੀ ਦਾ ਮੰਤਰ ਮੂੰਹ ਤੋਂ ਉਚਾਰਨ ਕਰਕੇ ਆਪਣੇ ਆਪ ਨੂੰ ਸਾਬਤ ਕਰਨਾ ਚਾਹੁੰਦਾ ਹੈ ਵੀ ਮੈਂ ਪੱਕਾ ਹਿੰਦੂ ਹੋ ਗਿਆ। ਉਹ ਕਹਿਣ ਲੱਗੇ ਗੋਬਿੰਦ ਹਿਰਦੈ ਹਮਾਰੇ, ਕਹਿੰਦੇ ਅਸੀਂ ਤੇ ਰੱਬ ਹਿਰਦੇ ਚ ਵਸਾਇਆ ਹੋਇਆ, ਤੂੰ ਕੱਲਾ ਇਸ ਗੱਲ ਨੂੰ ਲੈ ਕੇ ਆਪਣੇ ਆਪ ਦੇ ਹੰਕਾਰ ਵਿੱਚ ਤੁਰਿਆ ਹੋਇਆ। ਕਹਿੰਦੇ ਇਹ ਹੰਕਾਰ ਨਾ ਕਰ, ਏਦਾਂ ਕੋਈ ਧਰਮ ਹੀ ਨਹੀਂ ਬਣਿਆ ਕਰਦਾ। ਜਦੋਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਇਹ ਹੌਂਕਾ ਦੇ ਕੇ ਚੱਲਦੇ ਨੇ, ਭਾਈ ਸਾਹਿਬ ਮੇਰਾ ਏਕੋ ਹੈ, ਏਕੋ ਹੈ ਭਾਈ, ਏਕੋ ਹੈ, ਇਹ ਹੌਂਕਾ ਜਦੋਂ ਉਹਨਾਂ ਨੇ ਸੰਸਾਰ ਵਿੱਚ ਦਿੱਤਾ ਤੇ ਫਿਰ ਜਿਹੜੇ ਤਿੱਕੜੀ ਨੂੰ ਮੰਨਣ ਵਾਲੇ ਸੀ, ਜਿਹੜੇ 33 ਕਰੋੜ ਦੀ ਗੱਲ ਕਰਨ ਵਾਲੇ ਸੀ, ਉਹਨਾਂ ਨੇ ਕਮਰ ਕਸੇ ਕਰ ਲਏ ਵੀ ਜਿਹੜਾ ਇਹ ਇੱਕ ਦੀ ਗੱਲ ਕਰਦਾ, ਅਸੀਂ ਇਸ ਇੱਕ ਦੀ ਵਿਰੋਧਤਾ ਕਰਨੀ, ਅਸੀਂ ਇਹਨੂੰ ਕਾਮਯਾਬ ਨਹੀਂ ਹੋਣ ਦੇਣਾ। ਇਸੇ ਤਹਿਤ ਜੇ ਆਪਾਂ ਗੁਰੂ ਨਾਨਕ ਸਾਹਿਬ ਦੀ ਗੱਲ ਕਰਦੇ ਹਾਂ, ਉਹਨਾਂ ਨੇ ਆਖਿਆ ਵੀ ਦੇਖੋ ਅਸੀਂ ਤੇ ਕੇਵਲ ਇੱਕ ਅਕਾਲ ਦੇ ਪੁਜਾਰੀ ਹਾਂ। ਇੱਦਾਂ ਹੀ ਮੈਂ ਇੱਕ ਘਟਨਾ 10ਵੇਂ ਪਾਤਸ਼ਾਹ ਦੇ ਜੀਵਨ ਦੀ ਆਪ ਜੀ ਦੇ ਨਾਲ ਸਾਂਝੀ ਕਰ ਦੇਵਾਂ ਤਾਂ ਕਿ ਸਾਨੂੰ ਇਹ ਸ਼ਬਦ ਅੱਗੇ ਜਾ ਕੇ ਸਮਝਣਾ ਹੋਰ ਸੌਖਾ ਹੋ ਜੇ। ਬਹਾਦਰ ਸ਼ਾਹ ਨੇ ਦਸ਼ਮੇਸ਼ ਪਿਤਾ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਨਿਉਤਾ ਭੇਜਿਆ, ਸੁਨੇਹਾ ਭੇਜਿਆ ਉਚੇਚੇ ਤੌਰ ਤੇ ਦੀਵਾਨੇ ਖਾਸ ਵਿੱਚ ਸ਼ਾਮਲ ਹੋਣ ਵਾਸਤੇ। ਆਗਰੇ ਦੇ ਵਿੱਚ ਉਹਨਾਂ ਨੂੰ ਸੁਨੇਹਾ ਘੱਲਿਆ ਗਿਆ ਵੀ ਤੁਸੀਂ ਆਗਰੇ ਆਓ ਉਚੇਚੇ ਤੌਰ ਤੇ। ਦੋ ਤਰ੍ਹਾਂ ਦੇ ਦੀਵਾਨ ਲੱਗਦੇ ਹੁੰਦੇ ਸੀ, ਇੱਕ ਦੀਵਾਨੇ ਖਾਸ ਹੁੰਦਾ ਸੀ ਤੇ ਇੱਕ ਦੀਵਾਨੇ ਆਮ ਹੁੰਦਾ ਸੀ, ਜਿਵੇਂ ਅੱਜ ਕੱਲ ਲੋਕ ਸਭਾ ਤੇ ਰਾਜ ਸਭਾ ਹੈ। ਦੀਵਾਨੇ ਆਮ ਦੇ ਵਿੱਚ ਆਮ ਲੋਕੀ ਆ ਕੇ ਆਪਣੀ ਗੱਲ ਰੱਖ ਸਕਦੇ ਸੀ ਵੀ ਇਸ ਤਰੀਕੇ ਨਾਲ ਮੇਰਾ ਧੱਕਾ ਹੋ ਗਿਆ, ਮੇਰੀ ਕੋਈ ਨਿਆਂ ਕਰਕੇ ਦਿਓ, ਮੈਨੂੰ ਆਪਣੀ ਗੱਲ ਰੱਖਦਾ ਸੀ। ਦੀਵਾਨੇ ਖਾਸ ਦੇ ਵਿੱਚ ਉਹ ਚੁਣਿੰਦਾ ਵਿਅਕਤੀ ਜਾਂਦੇ ਸਨ ਜਿਹੜੇ ਕੋਈ ਉੱਚਾ ਮਰਤਬਾ ਰੱਖਦੇ ਸੀ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਉਚੇਚੇ ਤੌਰ ਤੇ ਸੱਦਿਆ ਜਾਂਦਾ ਵੀ ਤੁਸੀਂ ਆਓ। ਜਦੋਂ ਗੁਰਸਿੱਖਾਂ ਦੇ ਨਾਲ ਸੱਚੇ ਪਾਤਸ਼ਾਹ ਬਹਾਦਰ ਸ਼ਾਹ ਦੇ ਕੋਲ ਉੱਥੇ ਆਗਰੇ ਪਹੁੰਚਦੇ ਨੇ ਤੇ ਗੁਰੂ ਸਾਹਿਬ ਦੇ ਸਤਿਕਾਰ ਵਾਸਤੇ ਉਹਨਾਂ ਨੇ ਖਿਲਤ ਸੱਚੇ ਪਾਤਸ਼ਾਹ ਨੂੰ ਭੇਟ ਕੀਤੀ, ਥਾਲ ਦੇ ਵਿੱਚ ਰੱਖ ਕਰਕੇ ਦਸਤਾਰ ਤੇ ਇੱਕ ਖਿਲਤ। ਖਿਲਤ ਕਹਿੰਦੇ ਸੀ ਜਿਵੇਂ ਤੁਸੀਂ ਦੇਖਿਆ ਨਾ ਜਦੋਂ ਕਿਸੇ ਨੂੰ ਡਿਗਰੀ ਮਿਲਦੀ ਆ ਉਚੇਚੇ ਤੌਰ ਤੇ ਕੋਟ ਪਾਇਆ ਜਾਂਦਾ, ਇੱਦਾਂ ਨੂੰ ਉਹ ਖਿਲਤ ਕਹਿੰਦੇ ਸੀ ਵੀ ਇੱਕ ਇੱਦਾਂ ਦਾ ਜਿਹੜਾ ਗਾਊਨ ਇੱਕ ਕੋਟ ਹੁੰਦਾ ਸੀ ਜਿਹੜਾ ਖਿਲਤ ਦੇ ਰੂਪ ਦੇ ਵਿੱਚ ਦਿੱਤਾ ਜਾਂਦਾ ਸੀ। ਉਹ ਖਿਲਤ ਗੁਰੂ ਸਾਹਿਬ ਨੂੰ ਭੇਟ ਕੀਤੀ ਗਈ ਤੇ ਗੁਰੂ ਸਾਹਿਬ ਨੇ ਉਹ ਥਾਲ ਫੜ ਕੇ ਗੁਰਸਿੱਖਾਂ ਨੂੰ ਕਹਿ ਦਿੱਤਾ ਭਾਈ ਤੁਸੀਂ ਸਾਂਭੋ। ਅਸਲ ਦੇ ਵਿੱਚ ਮੁਗਲ ਰਾਜ ਦੀ ਇਹ ਮਰਿਆਦਾ ਸੀ ਆਪਣੀ ਬਣਾਈ ਹੋਈ ਵੀ ਜਦੋਂ ਵੀ ਕਿਸੇ ਨੂੰ ਖਿਲਤ ਭੇਟ ਕੀਤੀ ਜਾਂਦੀ ਸੀ ਉਹ ਖਿਲਤ ਲੈ ਕੇ ਰਾਜੇ ਦੇ ਸਾਹਮਣੇ ਉਹਨੂੰ ਪਾਇਆ ਕਰਦਾ ਸੀ, ਪਰ ਗੁਰੂ ਪਾਤਸ਼ਾਹ ਨੇ ਨਹੀਂ ਪਾਇਆ, ਉਹਨਾਂ ਨੇ ਫੜਿਆ ਤੇ ਸਿੱਖ ਨੂੰ ਕਹਿ ਦਿੱਤਾ ਵੀ ਆਹ ਸਾਂਭ ਭਾਈ। ਤੇ ਉੱਥੇ ਦਾ ਬੈਠਾ ਜਿਹੜਾ ਕਾਜੀ ਸੀ ਉਹਨੇ ਸਵਾਲ ਕਰ ਦਿੱਤਾ ਵੀ ਇਹ ਸਾਡੇ ਦਰਬਾਰ ਦੀ ਤੋਹੀਨ ਹੈ ਵੀ ਤੁਹਾਨੂੰ ਇਹ ਖਿਲਤ ਜਿਹੜੀ ਦਿੱਤੀ ਗਈ ਹੈ ਇਹ ਤੁਹਾਨੂੰ ਪਹਿਨਣੀ ਪਏਗੀ। ਤੇ ਬਹਾਦਰ ਸ਼ਾਹ ਨੇ ਸੁਚੇਤਾ ਦੇ ਨਾਲ ਇਹ ਜਵਾਬ ਦਿੱਤਾ, ਕਹਿਣ ਲੱਗੇ ਵੀ ਇਹਨਾਂ ਨੂੰ ਅਸੀਂ ਸੱਦਿਆ, ਅਸੀਂ ਇਹਨਾਂ ਨੂੰ ਭੇਟ ਕੀਤਾ, ਇਹਨਾਂ ਨੇ ਕੋਈ ਸਾਡੇ ਵਾਸਤੇ ਉਹ ਕੰਮ ਨਹੀਂ ਕੀਤਾ ਵੀ ਜਿਹੜਾ ਅਸੀਂ ਇਹਨਾਂ ਨੂੰ ਕਹੀਏ ਵੀ ਤੂੰ ਹੁਣੇ ਹੀ ਇਹ ਖਿਲਤ ਪਾ, ਕਿਉਂਕਿ ਇਹ ਸਾਡੀ ਮਰਜ਼ੀ ਸੀ ਇਹਨਾਂ ਨੂੰ ਭੇਟ ਕਰਨਾ, ਇਹਨਾਂ ਨੂੰ ਭੇਟ ਕਰ ਦਿੱਤਾ। ਉੱਥੇ ਬਹਾਦਰ ਸ਼ਾਹ ਨੇ ਆਪਣੀ ਗੱਲ ਰੱਖ ਲਈ ਵੀ ਤਾਂ ਕਿ ਸਾਡੀ ਜਿਹੜੀ ਹੈ ਉਹ ਬਦਨਾਮੀ ਨਾ ਹੋਵੇ ਵੀ ਸੱਚੇ ਪਾਤਸ਼ਾਹ ਇੱਥੇ ਆ ਕਰਕੇ ਸਾਡੇ ਰਾਜ ਦਰਬਾਰ ਦੇ ਵਿੱਚ ਸਾਡੀ ਖਿਲਤ ਨੂੰ ਉਹਨਾਂ ਨੇ ਪਹਿਨਿਆ ਨਹੀਂ। ਫਿਰ ਬਹਾਦਰ ਸ਼ਾਹ ਨੇ ਇੱਕ ਸਵਾਲ ਕੀਤਾ ਗੁਰੂ ਪਾਤਸ਼ਾਹ ਨੂੰ, ਕਹਿਣ ਲੱਗੇ ਵੀ ਮੇਰਾ ਇੱਕ ਸਵਾਲ ਹੈ ਸਤਿਗੁਰੂ ਤੁਹਾਡੇ ਸਾਹਮਣੇ। ਤੇ ਸਤਿਗੁਰੂ ਕਹਿਣ ਲੱਗੇ ਵੀ ਦੱਸੋ ਕੀ ਸਵਾਲ ਹੈ। ਕਹਿਣ ਲੱਗੇ ਮਜ਼ਹਬ ਤੁਮਾਰਾ ਖੂਬ ਕੇ ਹਮਾਰਾ ਖੂਬ, ਇਹ ਬਹਾਦਰ ਸ਼ਾਹ ਨੇ ਸਵਾਲ ਕੀਤਾ। ਤੇ ਜਦੋਂ ਬਹਾਦਰ ਸ਼ਾਹ ਨੇ ਸਵਾਲ ਕੀਤਾ ਤੇ ਗੁਰੂ ਪਾਤਸ਼ਾਹ ਨੇ ਉਹਨੂੰ ਜਵਾਬ ਦਿੱਤਾ, ਕਹਿਣ ਲੱਗੇ ਤੁਮ ਕੋ ਤੁਮਾਰਾ ਖੂਬ ਹਮ ਕੋ ਹਮਾਰਾ ਖੂਬ। ਇਹ ਬਹਾਦਰ ਸ਼ਾਹ ਦੇ ਹੰਕਾਰ ਨੂੰ ਬੜੀ ਵੱਡੀ ਸੱਟ ਸੀ, ਉਹਦੇ ਸਾਹਮਣੇ ਖੜ ਕੇ ਇਹ ਗੱਲ ਕਹਿ ਦੇਣੀ ਵੀ ਠੀਕ ਹੈ ਤੂੰ ਬਾਦਸ਼ਾਹ ਹੋਏਗਾ ਆਪਣੀ ਰਿਆਸਤ ਦਾ ਹੋਏਗਾ, ਤੇਰੀ ਬਾਦਸ਼ਾਹੀ ਦਾ ਸਾਡੇ ਨਾਲ ਕੋਈ ਮਤਲਬ ਨਹੀਂ, ਅਸੀਂ ਆਪਣੇ ਘਰ ਦੇ ਵਿੱਚ ਰਾਜੇ ਹਾਂ ਬਾਦਸ਼ਾਹ, ਤੂੰ ਆਪਣੇ ਘਰ ਦੇ ਵਿੱਚ, ਤੁਹਾਡੇ ਸਿਧਾਂਤ ਤੁਹਾਨੂੰ ਪ੍ਰਵਾਨ ਨੇ ਸਾਡੇ ਸਿਧਾਂਤ ਸਾਨੂੰ ਪ੍ਰਵਾਨ ਨੇ, ਪਰ ਅਸੀਂ ਸਿਰਫ ਇੰਨੀ ਗੱਲ ਕਹਿ ਕੇ ਸਾਰ ਦਿੱਤਾ ਵੀ ਜੀ ਉਹਨਾਂ ਨੇ ਕਿਹਾ ਤੁਹਾਨੂੰ ਤੁਹਾਡਾ ਵਾਸਤੇ ਚੰਗਾ ਸਾਡਾ ਸਾਡੇ, ਪਰ ਸਾਡਾ ਸਾਡੇ ਵਾਸਤੇ ਕਿੱਦਾਂ ਚੰਗਾ ਹੈ। ਇਹ ਵੀ ਤਾਂ ਪਤਾ ਹੋਏ ਨਾ ਵੀ ਸਾਡੇ ਸਿਧਾਂਤ ਕੀ ਨੇ, ਤਾਂ ਹੀ ਸਾਡੇ ਵਾਸਤੇ ਚੰਗਾ ਹੋਏਗਾ। ਇੰਨੀ ਵੱਡੀ ਗੱਲ ਗੁਰੂ ਪਾਤਸ਼ਾਹ ਉਸ ਟਾਈਮ ਕਿਉਂ ਕਹਿ ਰਹੇ ਨੇ? ਕਿਉਂਕਿ ਉਹਨਾਂ ਦਾ ਜਿਹੜਾ ਸਿਧਾਂਤਕ ਫਲਸਫਾ ਹੈ ਉਹ ਸਾਡੇ ਨਾਲ ਮੇਲ ਨਹੀਂ ਖਾਂਦਾ। ਉਹਨਾਂ ਦੇ ਦਰਬਾਰ ਵਿੱਚ ਸਤਿਗੁਰੂ ਇਹ ਗੱਲ ਕਹਿੰਦੇ ਨੇ ਵੀ ਤੁਹਾਡਾ ਤੁਹਾਨੂੰ ਚੰਗਾ ਭਾਈ, ਪਰ ਸਾਡੇ ਸਿਧਾਂਤ ਸਾਨੂੰ ਮੁਬਾਰਕ ਨੇ। ਇਹ ਗੱਲ ਦਾ ਫਿਰ ਦੁਬਾਰੇ ਜਿਹੜਾ ਐਲਾਨ ਹੈ ਵੀ ਨਾ ਹਮ ਹਿੰਦੂ ਨਾ ਮੁਸਲਮਾਨ, ਪਰ ਜਦੋਂ ਗੁਰਬਾਣੀ ਵਿੱਚੋਂ ਆਪਾਂ ਇਸ ਗੱਲ ਨੂੰ ਪੜ੍ਹੀਏ, ਰੌਲਾ ਕੀ ਹੈ? ਇਹੋ ਹੀ ਤਾਂ ਰੌਲਾ ਵੀ ਉਹ ਲੋਕ ਚਾਹੁੰਦੇ ਨੇ ਵੀ ਜਿਹੜਾ ਸੱਚ ਦਾ ਹੋਕਾ ਦਿੱਤਾ ਜਾ ਰਿਹਾ ਇਹ ਸੱਚ ਦਾ ਹੋਕਾ ਸਾਨੂੰ ਬਰਦਾਸ਼ਤ ਨਹੀਂ। ਕਿਸੇ ਨੇ ਇਹਨੂੰ ਰਾਜਨੀਤਿਕ ਵੋਟਾਂ ਦੇ ਵਿੱਚ ਲੈ ਲਿਆ ਵੀ ਵੋਟਾਂ ਦੀ ਰਾਜਨੀਤੀ ਹੋਈ, ਪਰ ਕੁੱਲ ਮਿਲਾ ਕੇ ਗੱਲ ਕੀ ਆ ਵੀ ਇਹ ਸਿੱਖਾਂ ਦੀ ਨਸਲਕੁਸ਼ੀ ਕਰਨ ਦਾ ਇੱਕ ਢੰਗ ਸੀ। ਜਦੋਂ ਭਾਈ ਕਾਨ ਸਿੰਘ ਜੀ ਨਾਭਾ ਨੇ ਘੱਲੂਘਾਰ ਦੇ ਅਰਥ ਕੀਤੇ, ਪਹਿਲਾਂ ਵੀ ਦਾਸ ਨੇ ਆਪ ਨਾਲ ਸਾਂਝੇ ਕੀਤੇ ਨੇ ਵੀ ਘੱਲੂਘਾਰੇ ਦਾ ਅਰਥ ਹੁੰਦਾ ਹੈ ਕਿਸੇ ਕੌਮ ਨੂੰ ਬਿਨਾਂ ਕਿਸੇ ਕਾਰਨ ਤੋਂ ਉਹਨਾਂ 'ਤੇ ਹਮਲਾ ਕਰਕੇ ਉਹਨਾਂ ਨੂੰ ਤਬਾਹ ਕਰ ਦੇਣਾ, ਉਹਨਾਂ ਦੀ ਗਾਰਤੀ ਕਰ ਦੇਣੀ, ਉਹਨਾਂ ਦੀ ਨਸਲਕੁਸ਼ੀ ਕਰ ਦੇਣੀ। ਫਿਰ ਇਹਨੂੰ ਤੁਸੀਂ ਘੱਲੂਘਾਰਾ ਕਹੋ, ਭਾਵੇਂ ਕਹੋ ਇਹ ਬਲੂ ਸਟਾਰ ਹੋਇਆ ਅਤੇ ਭਾਵੇਂ ਕਹੋ ਵੀ ਸਾਕਾ ਨੀਲਾ ਤਾਰਾ ਹੋਇਆ, ਮਸਲਾ ਇੱਕੋ ਹੀ ਸੀ ਵੀ ਇਹ ਸਿੱਖ ਜਿਹੜੇ ਨੇ ਸੱਚ ਦੀ ਗੱਲ ਕਰਦੇ ਨੇ, ਇਹਨਾਂ ਦਾ ਮੂੰਹ ਬੰਦ ਕਰਨਾ। ਪਰ ਗੁਰਬਾਣੀ ਨੇ ਇਸ ਹੁਣ ਸਾਨੂੰ ਜਿਹੜਾ ਕਈ ਵਾਰੀ ਨਾ ਹੁੰਦਾ ਉਹ ਜੀ ਦੇਖੋ ਜੀ ਇਹ ਮੇਰਾ ਹਿੰਦੂ ਭਰਾ ਹੈ, ਅਤੇ ਗੁਰੂ ਸਾਹਿਬ ਨੇ ਕਦੋਂ ਕਿਹਾ ਵੀ ਤੂੰ ਉਹਦੇ ਨਾਲ ਲੜਾਈ ਕਰ? ਸਤਿਗੁਰੂ ਆਪਣਾ ਪੱਖ ਰੱਖ ਰਹੇ ਨੇ ਵੀ ਮੇਰਾ ਇਹ ਸਿਧਾਂਤ ਹੈ ਭਾਈ, ਜੇ ਕੋਈ ਸਿੱਖ ਬਣਨਾ ਚਾਹੁੰਦਾ ਉਹਨੂੰ ਇਹ ਸਾਰੇ ਗੁਣ ਧਾਰਨ ਕਰਨੇ ਪੈਣੇ ਨੇ। ਉਹਨਾਂ ਨੇ ਕਿਹਾ ਹੀ ਨਹੀਂ ਵੀ ਤੂੰ ਆਪਣਾ ਜਿਹੜਾ ਹਿੰਦੂ ਪੁਣਾ ਛੱਡ, ਉਹਨਾਂ ਨੇ ਕਿਹਾ ਵੀ ਸਿੱਖ ਦਾ ਇੱਕ ਆਪਣਾ ਫਲਸਫਾ ਹੈ। ਤਾਂ ਹੀ ਤੇ ਕਬੀਰ ਸਾਹਿਬ ਜਦੋਂ ਇਹ ਗੱਲ ਕਹਿੰਦੇ ਨੇ ਵੀ ਹਮਰਾ ਝਗੜਾ ਰਹਾ ਨਾ ਕਉ, ਪੰਡਿਤ ਮੂਲਾ ਛਾਡੇ ਦਉ, ਪੰਡਿਤ ਮੂਲਾ ਜੋ ਲਿਖ ਦਿਆ ਛਾੜ ਚਲੇ, ਹਮ ਕਛੂ ਨਾ ਲਿਆ। ਕਹਿਣ ਲੱਗੇ ਅਸੀਂ ਛੱਡ ਦਿੱਤਾ ਸਾਰਾ ਕੁਛ। ਕਿਉਂ? ਉਹਨਾਂ ਨੂੰ ਕੀ ਤਕਲੀਫ ਸੀ? ਕਹਿਣ ਲੱਗੇ ਵੀ ਦੇਖੋ ਅਸੀਂ ਕਹਿੰਦੇ ਹਾਂ ਵੀ ਜੋ ਸਾਨੂੰ ਸਮਝ ਲੱਗੀ, ਸਾਨੂੰ ਸਮਝ ਲੱਗੀ ਵੀ ਰੱਬ ਤੇ ਕਣ ਕਣ ਦੇ ਵਿੱਚ ਵਸਿਆ ਹੋਇਆ, ਪਰ ਤੁਹਾਡਾ ਫਲਸਫਾ ਕੀ ਕਹਿੰਦਾ? ਵੀ ਅੱਲਾ ਏਕ ਮਸੀਤ ਬਸਤ ਹੈ। ਕਹਿੰਦੇ ਸਾਲਰਾ ਸਵਾਲ ਤੇ ਇਹ ਹੈ, ਤੂੰ ਕਹਿੰਦਾ ਵੀ ਰੱਬ ਕੱਲਾ ਮਸੀਤ ਵਿੱਚ ਰਹਿੰਦਾ, ਵੀ ਮੇਰਾ ਫਲਸਫਾ ਇਹ ਕਹਿੰਦਾ ਗੁਰਮਤ ਦਾ ਵੀ ਰੱਬ ਤੇ ਘੱਟ ਘੱਟ ਮੈਂ ਹਰਜੂ ਵਸਾਂ। ਇਹ ਸਾਡਾ ਫਲਸਫਾ ਹੈ ਵੀ ਅਸੀਂ ਮੰਨਦੇ ਹਾਂ ਵੀ ਰੱਬ ਸਾਰੇ ਪਾਸੇ। ਕਹਿਣ ਲੱਗੇ ਤੂੰ ਕਹਿੰਦਾ ਵੀ ਅੱਲਾ ਏਕ ਮਸੀਤ ਬਸਤ ਹੈ, ਤੇ ਮੇਰਾ ਸਵਾਲ ਇਹ ਆ ਭਾਈ ਅਵਰ ਮੁਲਕ ਕਿਸ ਕੇਰਾ, ਜੇ ਰੱਬ ਉੱਥੇ ਰਹਿੰਦਾ ਕੱਲਾ ਵੀ ਬਾਕੀ ਮੁਲਕ ਕਿਹਦਾ ਹੈ? ਉਹ ਵੀ ਤਾਂ ਰੱਬ ਦਾ ਪੈਦਾ ਕੀਤਾ ਹੋਇਆ। ਅਵਰ ਮੁਲਕ ਕਿਸ ਕੇਰਾ, ਹਿੰਦੂ ਮੂਰਤ ਨਾਮ ਨਿਵਾਸੀ। ਕਹਿੰਦੇ ਵੀ ਮੁਸਲਮਾਨ ਕਹੀ ਜਾਂਦਾ ਵੀ ਰੱਬ ਉੱਥੇ ਰਹਿੰਦਾ, ਹਿੰਦੂ ਕਹਿੰਦਾ ਵੀ ਰੱਬ ਮੂਰਤੀ ਦੇ ਵਿੱਚ ਬੈਠਾ ਹੋਇਆ। ਹਿੰਦੂ ਮੂਰਤ ਨਾਮ ਨਿਵਾਸੀ ਦੋਵੇਂ ਤੱਤ ਨਾ ਹੇਰਾ। ਕਹਿੰਦੇ ਤੱਤ ਦੋਨਾਂ ਦੇ ਵਿੱਚੋਂ ਗਾਇਬ ਹੈ। ਉਹ ਕਹਿੰਦਾ ਨਹੀਂ ਰੱਬ ਇੱਥੇ ਹੈ, ਉਹ ਕਹਿੰਦਾ ਵੀ ਨਹੀਂ ਰੱਬ ਇੱਥੇ ਹੈ। ਤੇ ਕਬੀਰ ਸਾਹਿਬ ਕਹਿਣ ਲੱਗੇ ਅੱਲਾ ਰਾਮ ਜੀਵੋ ਤੇਰੀ ਨਾਈ, ਕਹਿੰਦੇ ਮੈਂ ਤੇਰੀ ਵਡਿਆਈ ਦੇ ਵਿੱਚ ਜਿਉਂਦਾ ਹੈ ਮੇਰੇ ਮਾਲਕ ਜੀ। ਅੱਲਾ ਸ਼ਬਦ, ਗੁਸਾਈ ਸ਼ਬਦ, ਰਾਮ ਸ਼ਬਦ, ਨਾਰਾਇਣ ਸ਼ਬਦ, ਹਰੀ ਸ਼ਬਦ, ਇਹ ਸਾਰੇ ਸ਼ਬਦ ਜਿਹੜੇ ਨੇ ਅਕਾਲ ਪੁਰਖ ਉਹਦੇ ਸੂਚਕ ਨੇ ਗੁਰਬਾਣੀ ਦੇ ਵਿੱਚ। ਅੱਲਾ ਰਾਮ ਜੀਵੋ ਤੇਰੀ ਨਾਈ, ਤੂੰ ਕਰ ਮਿਹਰਾ ਮਤ ਸਾਈ, ਕਹਿੰਦੇ ਤੂੰ ਮੇਰੇ ਤੇ ਕਿਰਪਾ ਕਰ, ਮੈਨੂੰ ਸਮਝ ਆ ਗਈ। ਇਹ ਲੋਕ ਕਹਿੰਦੇ ਨੇ ਦੱਖਣ ਦੇਸ਼ ਹਰੀ ਕਾ ਵਾਸਾ, ਕਹਿੰਦੇ ਤੁਸੀਂ ਕਹਿੰਦੇ ਹੋ ਵੀ ਰੱਬ ਦੱਖਣ ਦੇ ਵਿੱਚ ਰਹਿੰਦਾ ਜਗਨਨਾਥਪੁਰੀ ਦੇ ਵਿੱਚ, ਦੱਖਣ ਦੇਸ਼ ਹਰੀ ਕਾ ਵਾਸਾ, ਪੱਛਮ ਅੱਲਾ ਮੁਕਾਮਾ। ਉਹ ਕਹਿੰਦਾ ਵੀ ਨਹੀਂ ਦੱਖਣ ਚ ਨਹੀਂ ਰਹਿੰਦਾ, ਉਹ ਤੇ ਪੱਛਮ ਚ ਰਹਿੰਦਾ। ਦੱਖਣ ਦੇਸ਼ ਹਰੀ ਕਾ ਵਾਸਾ, ਪੱਛਮ ਅੱਲਾ ਮੁਕਾਮਾ, ਦਿਲ ਮੈਂ ਖੋਜ ਦਿਲੇ ਦਿਲ ਖੋਜੋ ਇਹੀ ਠੌਰ ਮੁਕਾਮਾ। ਉਹ ਕਹਿੰਦੇ ਕਦੇ ਦਿਲ ਚ ਖੋਜਿਆ? ਤੂੰ ਕਹੀ ਜਾਂਦਾ ਵੀ ਰੱਬ ਉੱਥੇ ਰਹਿੰਦਾ, ਉਹ ਕਹਿੰਦਾ ਵੀ ਰੱਬ ਉੱਥੇ ਰਹਿੰਦਾ। ਕਹਾਂ ਉਡੀਸੇ ਮੱਜਣ ਕੀਆ, ਕਿਆ ਮਸੀਤ ਸਿਰ ਨਾਏ, ਤੂੰ ਕਹਿੰਦਾ ਮੈਂ ਉੱਥੇ ਉੜੀਸਾ ਦੇ ਵਿੱਚ ਜਾ ਕੇ ਇਸ਼ਨਾਨ ਕਰਕੇ ਪਵਿੱਤਰ ਹੋ ਗਿਆ, ਉਹ ਕਹਿੰਦਾ ਮੈਂ ਮਸੀਤ ਨਾਲ ਸਿਰ ਲਾ ਕੇ ਪਵਿੱਤਰ ਹੋ ਗਿਆ। ਕਿਆ ਮਸੀਤ ਸਿਰ ਨਾਏ, ਦਿਲ ਮੈਂ ਕਪਟ ਨਿਵਾਜ ਗੁਜ਼ਾਰੈ, ਕਿਆ ਹੱਜ ਕਾਬੇ ਜਾਏ। ਕਹਿੰਦੇ ਦੱਸ ਤੇ ਸਹੀ, ਧੋਖਾ ਰੱਖ ਕੇ ਦੁਨੀਆਂ ਨੂੰ ਇਹ ਕਰਮ ਕਰਕੇ ਧਰਮੀ ਹੋਣ ਦਾ ਪੱਜ ਕਰ ਰਿਹਾ ਵੀ ਮੈਂ ਇਸ ਤਰੀਕੇ ਨਾਲ ਧਰਮੀ ਹੋ ਗਿਆ। ਕਹਿੰਦੇ ਇਹਨੂੰ ਧਰਮੀ ਨਹੀਂ ਕਹਿੰਦੇ, ਕਿਉਂ ਜ਼ਰੂਰਤ ਪਈ ਕਾਜ਼ੀਆਂ ਨੂੰ ਪੁੱਛਣ ਦੀ? ਪੁੱਛਣ ਫੋਲ ਕਿਤਾਬ ਨੂੰ, ਹਿੰਦੂ ਵੱਡਾ ਕਿ ਮੁਸਲਮਾਨ ਹੋਈ। ਕਹਿੰਦੇ ਬਾਬਾ ਦੱਸ ਤੇ ਸਹੀ, ਆਹ ਜਿਹੜੀ ਕਿਤਾਬ ਤੂੰ ਰੱਖੀ ਹੈ ਆਪਣੇ ਕੋਲ, ਕੌਣ ਵੱਡਾ, ਹਿੰਦੂ ਵੱਡਾ ਕਿ ਮੁਸਲਮਾਨ ਵੱਡਾ? ਬਾਬਾ ਆਖੇ ਹਾਜ਼ੀਆਂ ਸ਼ੁਭ ਅਮਲਾਂ ਵਾਜੋਂ, ਦੋਨੋਂ ਰੋਈ, ਹਿੰਦੂ ਮੁਸਲਮਾਨ ਦੋਨੋਂ ਦਰਗਾਹ ਅੰਦਰ ਲੈਣ ਨਾ ਢੋਈ। ਕਹਿਣ ਲੱਗੇ ਵੀ ਨਾ ਹਿੰਦੂ ਦੀ ਗੱਲ ਹੈ ਤੇ ਨਾ ਗੱਲ ਹੈ ਮੁਸਲਮਾਨ ਦੀ, ਜਿਹੜੇ ਲੇਬਲ ਤੁਸੀਂ ਲਾਏ ਹੋਏ ਨੇ ਇਹ ਲੇਬਲਾਂ ਤੋਂ ਮੈਂ ਤੇ ਪਹਿਲਾਂ ਹੀ ਮੁਕਤ ਹੋ ਚੁੱਕਾ, ਕਿਉਂਕਿ ਮੈਂ ਤੇ ਉਹ ਪਰਮੇਸ਼ਰ ਦਾ ਪੈਦਾ ਕੀਤਾ ਹੋਇਆ ਅੱਲਾ ਰਾਮ ਕੇ ਪਿੰਡ ਪੁਰਾਣ ਆ। ਇਹ ਲੇਬਲ ਤੁਸੀਂ ਲਾਏ ਨੇ। ਕਿਉਂ ਗੁਰਬਾਣੀ ਦੇ ਵਿੱਚ ਬਾਰ ਬਾਰ ਇਹ ਗੱਲ ਲਿਖਣੀ ਪਈ, ਬੁੱਤ ਪੂਜ ਪੂਜ ਹਿੰਦੂ ਮੂਏ, ਤੁਰਕ ਮੂਏ ਸਿਰ ਨਾਈ, ਓਏ ਲੇ ਜਾਰੇ ਓਏ ਲੇ ਗਾਡੇ, ਤੇਰੀ ਗੱਤ ਦੂਹ ਨਾ ਪਾਈ। ਕਿਉਂ ਲਿਖਣਾ ਪਿਆ? ਉਹ ਕਹਿਣ ਲੱਗੇ ਵੀ ਉਹ ਬੁੱਤ ਪੂਜ ਪੂਜ ਕੇ ਆਪਣੇ ਆਪ ਨੂੰ ਧਰਮੀ ਹੋਣ ਦਾ ਪੱਜ ਕਰ ਰਿਹਾ। ਉਹ ਕਹਿੰਦਾ ਮੈਂ ਧਰਮੀ ਹੋ ਗਿਆ। ਹਾਂਜੀ, ਉਹ ਕਹਿਣ ਲੱਗੇ ਵੀ ਉਹ ਮਸੀਤ ਦੇ ਉੱਤੇ ਸਿਰ ਨਵਾ ਨਵਾ ਕੇ ਕਹਿੰਦਾ ਵੀ ਮੈਂ ਰੱਬ ਵਾਲਾ ਹੋ ਗਿਆ, ਮੈਂ ਅੱਲਾ ਵਾਲਾ ਹੋ ਗਿਆ। ਬੁੱਤ ਪੂਜ ਪੂਜ ਹਿੰਦੂ ਮੂਏ, ਤੁਰਕ ਮੂਏ ਸਿਰ ਨਾਈ, ਓਏ ਲੇ ਜਾਰੇ ਓਏ ਲੇ ਗਾਡੇ। ਉਹ ਕਹਿੰਦਾ ਵੀ ਸਾੜ ਕੇ ਬੰਦਾ ਮੁਕਤ ਹੁੰਦਾ। ਉਹ ਕਹਿੰਦਾ ਵੀ ਦੂਜਾ ਦਬਾ ਕੇ ਵੀ ਜਦੋਂ ਕੋਈ ਕਿਆਮਤ ਦਾ ਦਿਨ ਆਏਗਾ ਇਹ ਸਾਰਿਆਂ ਵਿੱਚ ਜਾਨ ਪੈ ਜਾਏਗੀ। ਕਹਿੰਦੇ ਮੈਨੂੰ ਸਮਝ ਨਹੀਂ ਆਉਂਦੀ। ਉਹ ਕਹਿੰਦੇ ਵੀ ਇਹ ਇੱਦਾਂ ਪਵਿੱਤਰ ਮੰਨਦੇ ਨੇ, ਉਹ ਉੱਦਾਂ ਪਵਿੱਤਰ ਮੰਨਦੇ ਨੇ, ਮੇਰੇ ਵਾਸਤੇ ਤੇ ਕਹਿੰਦੇ ਵੀ ਇਹਨਾਂ ਦੋਨਾਂ ਦੀ ਗੱਲ ਪ੍ਰਵਾਹ ਨਹੀਂ, ਵੀ ਦੋਨੋਂ ਝਗੜਾ ਕਰ ਰਹੇ ਨੇ। ਕਹਿੰਦੇ ਮੈਨੂੰ ਸਮਝਾਏਗਾ ਕੋਈ? ਬਾਣੀ ਦਾ ਬਚਨ ਹੈ ਹਿੰਦੂ ਤੁਰਕ ਕਹਾਂ ਤੇ ਆਏ, ਮੈਨੂੰ ਸਮਝਾਏਗਾ ਕੋਈ? ਕਿਨ ਇਹ ਰਾਹ ਚਲਾਏ? ਕਹਿੰਦੇ ਕਿਸਨੇ ਇਹ ਰਾਹ ਚਲਾਏ ਆ, ਮੈਨੂੰ ਦੱਸ ਸਮਝਾਓ ਤੇ ਸਹੀ। ਹਿੰਦੂ ਤੁਰਕ ਕਹਾਂ ਤੇ ਆਏ, ਕਿਨੇ ਰਾਹ ਚਲਾਈ, ਦਿਲ ਮੈਂ ਸੋਚ ਵਿਚਾਰ ਕਵਾਦੇ। ਕਵਾਦੇ ਕਹਿੰਦੇ ਨੇ ਝਗੜਾ ਕਰਦੇ ਨੇ ਇੱਕ ਦੂਜੇ ਨਾਲ। ਉਹ ਕਹਿੰਦੇ ਵੀ ਤੁਸੀਂ ਗਲਤ ਹੋ। ਉਹ ਕਹਿੰਦਾ ਨਹੀਂ, ਤੁਸੀਂ ਗਲਤ ਹੋ। ਦਿਲ ਮੈਂ ਸੋਚ ਵਿਚਾਰ ਕਵਾਦੇ, ਭਿਸਤ ਦੋਜ਼ਕ ਕਿਨ ਪਾਈ। ਕਹਿੰਦੇ ਸਮਝਾ ਤੇ। ਉਹ ਕਹਿੰਦਾ ਵੀ ਜੇ ਤੁਸੀਂ ਇਸ ਰਸਤੇ ਤੇ ਤੁਰੋਗੇ ਤਾਂ ਤੁਸੀਂ ਭਿਸਤ ਦੇ ਵਿੱਚ ਜਾਓਗੇ, ਜੇ ਤੁਸੀਂ ਇਸ ਰਸਤੇ ਤੇ ਜਾਓਗੇ ਤੁਸੀਂ ਦੋਜ਼ਕ ਦੇ ਵਿੱਚ ਪਾਓਗੇ। ਕਹਿਣ ਲੱਗੇ ਮੈਨੂੰ ਸਮਝ ਨਹੀਂ ਆ ਰਹੀ ਵੀ ਤੁਸੀਂ ਸਮਝਾਉਣਾ ਕੀ ਚਾਹ ਰਹੇ ਹੋ, ਭਿਸਤ ਦੋਜ਼ਕ ਕਿਨ ਪਾਈ। ਇਹ ਜਿਹੜੀ ਮਤ ਜਦੋਂ ਗੁਰਬਾਣੀ ਸਾਨੂੰ ਦੱਸਦੀ ਹੈ, ਸਮਝਾਉਂਦੀ ਹੈ ਵੀ ਭਾਈ ਇਸ ਤਰੀਕੇ ਦੇ ਨਾਲ ਇਹ ਲੋਕਾਂ ਦਾ ਵਿਵਹਾਰ ਤੁਹਾਡੇ ਨਾਲ ਚੱਲਿਆ ਤੇ ਗੁਰਮਤ ਨੇ ਇਹਨਾਂ ਸਿਧਾਂਤਾਂ ਨੂੰ ਪ੍ਰਵਾਨ ਨਹੀਂ ਕੀਤਾ। ਤੇ ਗੁਰੂ ਅਰਜਨ ਸਾਹਿਬ ਕਹਿਣ ਲੱਗੇ ਭਾਈ ਦੁਨੀਆਂ ਦੇ ਲੋਕੋ, ਮੈਂ ਇੱਕੋ ਗੱਲ ਜਾਣਦਾ, ਉਹ ਕੀ ਹੈ? ਏਕ ਗੁਸਾਈ ਅੱਲਾ ਮੇਰਾ। ਸਿੱਖ ਦਾ ਅਕੀਦਾ ਇੱਕ ਅਕਾਲ ਪੁਰਖ ਤੇ ਹੈ, ਇੱਕ ਅਕਾਲ ਪੁਰਖ ਤੋਂ ਬਿਨਾਂ ਉਹ ਹੋਰ ਕਿਸੇ ਨੂੰ ਵੀ ਮਾਨਤਾ ਨਹੀਂ ਦਿੰਦਾ। ਇੱਕ ਗ੍ਰੰਥ ਤੇ ਇੱਕ ਪੰਥ, ਹੋਰ ਕੋਈ ਦੂਜਾ ਨਹੀਂ। ਤੇ ਜਦੋਂ ਗੁਰੂ ਅਰਜਨ ਸਾਹਿਬ ਇਹ ਗੱਲ ਕਹਿ ਰਹੇ ਨੇ, ਗੁਸਾਈ ਧਰਤੀ ਨੂੰ ਆਸਰਾ ਦੇਣ ਵਾਲਾ, ਧਰਤੀ ਦਾ ਮਾਲਕ, ਅੱਲਾ ਸ਼ਬਦ ਵੀ ਅਕਾਲ ਪੁਰਖ ਵਾਸਤੇ। ਉਹ ਕਹਿੰਦੇ ਕਿ ਵੀ ਮੇਰਾ ਗੁਸਾਈ ਤੇ ਅੱਲਾ ਵੱਖੋ ਵੱਖਰਾ ਨਹੀਂ, ਧਿਆਨ ਦਿਓ। ਕਹਿਣ ਲੱਗੇ ਮੇਰਾ ਅੱਲਾ ਤੇ ਰਾਮ ਤੇ ਗੁਸਾਈ ਵੱਖੋ ਵੱਖਰਾ ਨਹੀਂ, ਉਹ ਮੇਰਾ ਮਾਲਕ ਇੱਕ ਅਕਾਲ ਪੁਰਖ ਹੀ ਹੈ। ਏਕ ਗੁਸਾਈ ਅੱਲਾ ਮੇਰਾ, ਹਿੰਦੂ ਤੁਰਕ ਦੋਹਾਂ ਨਵੇੜਾ। ਇਹ ਨਵੇੜਾ ਮੇਰਾ ਹੋ ਗਿਆ ਵੀ ਮੇਰਾ ਮਾਲਕ ਉਹ ਇੱਕ ਅਕਾਲ ਪੁਰਖ ਹੈ, ਮੈਨੂੰ ਸੱਜੇ ਖੱਬੇ ਭਟਕਣ ਦੀ ਲੋੜ ਨਹੀਂ। ਤੇ ਫਿਰ ਕੀ ਕਰਨਾ? ਕਹਿਣ ਲੱਗੇ ਵਰਤ ਨਾ ਰਹੋ ਨਾ ਮੈਂ ਰਮਦਾਨਾ। ਹੁਣ ਕਿੱਥੇ ਸਾਡੀ ਹਸਤੀ ਨੂੰ ਗੁਰੂ ਸਾਹਿਬ ਨੇ ਵੱਖਰੀ ਕੌਮ ਦੇ ਰੂਪ ਦੇ ਵਿੱਚ ਪੇਸ਼ ਕੀਤਾ ਵੀ ਸਿੱਖ ਇੱਕ ਵੱਖਰੀ ਕੌਮ ਹੈ, ਸਾਨੂੰ ਕੋਈ ਦਿੱਕਤ ਨਹੀਂ। ਕੋਈ ਆਪਣੇ ਫਲਸਫੇ ਦੇ ਅਨੁਸਾਰ ਵਰਤ ਰੱਖੇ, ਕੋਈ ਰਮਜ਼ਾਨ ਦਾ ਮਹੀਨਾ ਮਨਾਏ, ਕੋਈ ਮਸੀਦ ਤੇ ਸਿਰ ਲਾਏ, ਕੋਈ ਮੂਰਤੀ ਦੀ ਪੂਜਾ ਕਰੇ, ਕਿਸੇ ਮਰਜ਼ੀ ਜਾਏ, ਪਰ ਜੇ ਸਿੱਖ ਹੋਏਗਾ ਸਿੱਖ ਤੇ ਇਹ ਚੀਜ਼ਾਂ ਲਾਗੂ ਨਹੀਂ ਹੁੰਦੀਆਂ, ਉਹਨੂੰ ਸਿੱਖੀ ਦੇ ਅਨੁਸਾਰ ਤੁਰਨਾ ਪਏਗਾ। ਝਗੜਾ ਤੇ ਇਹੋ ਹੀ ਸੀ ਨਾ ਵੀ ਇਹ ਸੱਚ ਦੀ ਗੱਲ ਕਰਦੇ ਨੇ, ਸਾਡੇ ਅਕੋਰਡਿੰਗ ਕਿਉਂ ਨਹੀਂ ਚੱਲਦੇ, ਅਸੀਂ ਤੇ ਸੱਜੇ ਖੱਬੇ ਜਾਣ ਵਾਲੇ ਬੰਦੇ ਹਾਂ। ਤੇ ਮਹਾਰਾਜ ਕਹਿਣ ਲੱਗੇ ਵੀ ਦੇਖੋ ਮੇਰਾ ਫਲਸਫਾ ਹੈ ਵਰਤ ਨਾ ਰਹੋ, ਮੈਂ ਵਰਤ ਨਹੀਂ ਰੱਖਦਾ। ਜਿੱਦਾਂ ਗੁਰਬਾਣੀ ਵਿੱਚ ਬਚਨ ਆਇਆ, ਕਹਿਣ ਲੱਗੇ ਬ੍ਰਾਹਮਣ ਗਿਆਸ ਕਰੇ ਚੌਬੀਸਾ, ਕਾਜੀ ਮੈਂ ਰਮਜ਼ਾਨਾ। 11 ਮਾਸ ਪਾਸ ਕੇ ਰੱਖੇ ਇੱਕ ਹੈ ਮਾਹੇ ਨਿਧਾਨਾ। ਕਹਿਣ ਲੱਗੇ ਵੀ ਤੂੰ ਇੱਕ ਮਹੀਨੇ ਨੂੰ ਤੇ ਪਵਿੱਤਰ ਮੰਨ ਲਿਆ ਵੀ ਇਸ ਮਹੀਨੇ 'ਚ ਜਦੋਂ ਮੈਂ ਰੋਜ਼ੇ ਰੱਖਾਂਗਾ। ਉਹ ਕਹਿੰਦਾ ਮੈਂ ਵਰਤ ਰੱਖਾਂਗਾ 24 ਦੇ, ਇਕਾਦਸ਼ੀਆਂ ਦੇ, ਮੈਂ ਪਵਿੱਤਰ ਹੋ ਜਾਵਾਂਗਾ। ਕਹਿਣ ਲੱਗੇ 11 ਮਹੀਨੇ ਪਾਸੇ ਰੱਖ ਕੇ ਤੁਸੀਂ ਕਿੱਦਾਂ ਸੋਚ ਲਿਆ ਵੀ ਇੱਕ ਮਹੀਨੇ ਦੇ ਵਿੱਚ ਰੱਬ ਨੂੰ ਪਾ ਲਓਗੇ ਤੁਸੀਂ? ਇਹ ਕੋਈ ਦੌੜ ਹੈ? ਇਹ ਕੋਈ ਲਿਮਿਟ ਹੈ ਵੀ ਇਸ ਸਮੇਂ ਦੇ ਵਿੱਚ ਕਰਨਾ? ਕਹਿੰਦੇ ਇਹ ਕਿੱਦਾਂ ਦਾ ਧਰਮ ਹੋਇਆ ਹੈ ਵੀ ਤੁਸੀਂ ਕਹਿ ਰਹੇ ਹੋ ਵੀ ਇੱਕ ਹੈ ਮਾਹੇ ਨਿਧਾਨਾ, ਇੱਕ ਦੇ ਵਿੱਚ ਅਕਾਲ ਪੁਰਖ ਹੈ, ਬਾਕੀਆਂ ਮਹੀਨਿਆਂ ਦੇ ਵਿੱਚ ਰੱਬ ਦੀ ਪ੍ਰਾਪਤੀ ਨਹੀਂ? ਕਹਿੰਦੇ ਮੈਂ ਇਸ ਗੱਲ ਨੂੰ ਨਹੀਂ ਮੰਨਦਾ। ਸਾਡੇ ਪਰਿਵਾਰਾਂ ਦੇ ਵਿੱਚ ਵੀ ਕਿਸੇ ਨੂੰ ਪੁੱਛ ਲਓ ਵੀ ਵਰਤ, ਹਾਂ ਕਹਿੰਦੇ ਬਸ ਆਉਣ ਵਾਲਾ ਹੈ ਕਰਵਾ ਚੌਥ, ਫਿਰ ਤਿਆਰੀਆਂ ਸ਼ੁਰੂ। ਮੈਨੂੰ ਸਮਝ ਨਹੀਂ ਲੱਗਦੀ ਗੁਰੂ ਸਾਹਿਬ ਨੇ ਕਿੰਨੇ ਪਿਆਰੇ ਬਚਨ ਬਖਸ਼ਿਸ਼ ਕੀਤੇ ਸੀ, ਅੰਨ ਨਾ ਖਾਹੇ ਦੇਹੀ ਦੁੱਖ ਦੀਜੈ, ਬਿਨ ਗੁਰ ਗਿਆਨ ਤ੍ਰਿਪਤ ਨਹੀਂ ਥੀਜੈ। ਆਸਾ ਕੀ ਵਾਰ ਨਹੀਂ ਪੜ੍ਹਦੇ ਨਾ ਸੁਣਦੇ ਆ, ਅੰਨ ਨਾ ਖਾਇਆ ਸਾਧ ਗਵਾਇਆ। ਅੰਨ ਨਹੀਂ ਖਾਓਗੇ ਕੀ ਹੋਏਗਾ, ਸਵਾਦ ਕਿਆ। ਅੰਨ ਨਾ ਖਾਇਆ ਸਾਧ ਗਵਾਇਆ, ਬਹੁਤ ਦੁੱਖ ਪਾਇਆ, ਦੂਜੇ ਪਾਇਆ, ਦੂਜੇ ਭਾਵ ਦੇ ਵਿੱਚ ਚਲੇ ਗਏ ਇੱਕ ਨੂੰ ਛੱਡ ਕੇ। ਹੁਣ ਗੁਰਬਾਣੀ ਨੇ ਸਾਨੂੰ ਜੇ ਵਰਤ ਦੱਸਿਆ ਸਾਧ ਸੰਗਤ, ਉਹ ਵਰਤ ਸੀ, ਤੂੰ ਵਰਤ ਰੱਖ, ਤੇਰੀ ਜ਼ਬਾਨ ਸੱਚ ਦੇ ਵਾਲੇ ਪਾਸੇ, ਸੱਚ ਦੇ ਬਚਨ ਬੋਲਣ ਵਾਲੇ ਪਾਸੇ ਚੱਲੇ। ਇਸ ਜ਼ਬਾਨ ਨੂੰ ਸਮਝ ਲੱਗ ਜੇ, ਇਹਨਾਂ ਅੱਖਾਂ ਨੂੰ ਸਮਝ ਲੱਗ ਜੇ, ਇਹਨਾਂ ਕੰਨਾਂ ਨੂੰ ਸਮਝ ਲੱਗ ਜੇ, ਪਰਤਰੇ ਰੂਪ ਨਾ ਪੇਖੇ ਨੇਤਰ, ਸਾਧ ਕੀ ਟਹਿਲ ਸੰਤ ਸੰਗ ਹੇਤ, ਕਰਨ ਨਾ ਸੁਣੈ ਕਾਹੂ ਕੀ ਨਿੰਦਾ, ਸਭ ਤੇ ਜਾਣੈ ਆਪਸ ਕੋ ਮੰਦਾ, ਗੁਰ ਪ੍ਰਸਾਦ ਵਿਖਿਆ ਪਰ ਹਰੈ, ਮਨ ਕੀ ਬਾਸ਼ਨਾ ਮਨ ਤੇ ਟਰੈ, ਇੰਦਰੀ ਜਿੱਤ ਪੰਚ ਦੋਖ ਤੇ ਰਹਿਤ, ਨਾਨਕ ਕੋਟ ਮਦੇ ਕੋ ਐਸਾ ਅਪਰਸ। ਤੇ ਉਹ ਐਸਾ ਅਪਰਸ ਹੋ ਜਾਂਦਾ, ਮਿਥਿਆ ਨਾਹੀ ਰਸਨਾ ਪਰਸ, ਉਹਦੀ ਜ਼ਬਾਨ ਤੇ ਝੂਠ ਆਉਣ ਦੀ ਗੱਲ ਤੇ ਬੜੀ ਦੂਰ ਦੀ ਹੈ ਮਹਾਰਾਜ ਕਹਿਣ ਲੱਗੇ। ਜ਼ਬਾਨ ਨੂੰ ਝੂਠ ਸਪਰਸ਼ ਛੂ ਵੀ ਨਹੀਂ ਸਕਦੀ, ਮਿਥਿਆ ਨਾਹੀ ਰਸਨਾ ਪਰਸ, ਮਨ ਮੈਂ ਪ੍ਰੀਤ ਨਿਰੰਜਨ ਦਰਸ਼, ਉਹਦੀ ਜ਼ਬਾਨ ਨੂੰ ਛੂੰਦਾ ਵੀ ਨਹੀਂ ਝੂਠ, ਪਰ ਸਾਡਾ ਤੇ ਸਰਦਾ ਹੀ ਨਹੀਂ ਝੂਠ ਤੋਂ ਬਿਨਾਂ। ਕਹਿੰਦੇ ਵਰਤ ਰੱਖਣਾ ਤੇ ਇਹ ਰੱਖ ਭਾਈ, ਜ਼ਬਾਨ ਸੱਚ ਬੋਲੇ, ਕੰਨ ਸੱਚ ਸੁਣਨ, ਤੇ ਜ਼ਿੰਦਗੀ ਤੇਰੀ ਸੱਚ ਤੇ ਖਲੋਤੀ ਹੋਏ। ਪਰ ਸਾਡੇ ਵਰਤ ਤੇ ਉਹ ਹੋ ਗਏ ਜਿਨ੍ਹਾਂ ਵਰਤਾਂ ਦੇ ਨਾਲ ਸਾਡਾ ਕੋਈ ਸੰਬੰਧ ਹੀ ਨਹੀਂ ਸੀ। ਗੁਰਮਤ ਦੇ ਫਲਸਫੇ ਦੇ ਵਿੱਚ ਕਿਸੇ ਵੀ ਰੂਪ ਦੇ ਵਿੱਚ ਵਰਤ ਰੱਖਣਾ ਗੁਰਮਤ ਦੇ ਅਨੁਸਾਰੀ ਕਰਮ ਨਹੀਂ। ਵੀ ਤੁਸੀਂ ਸੋਚੋ ਵੀ ਅੰਨ ਛੱਡ ਦਿਓ ਤੁਹਾਡਾ ਮਸਲਾ ਹੱਲ ਹੋ ਜਾਏਗਾ। ਸਾਧ ਸੰਗਤ ਕਿੰਨੇ ਕਿੰਨੇ ਜੰਗਾਂ ਯੁੱਧਾਂ ਦੇ ਵਿੱਚੋਂ ਸਿੱਖਾਂ ਨੂੰ ਨਿਕਲਣਾ ਪਿਆ, ਉਹਨਾਂ ਨੇ ਭੁੱਖ ਦੇ ਮਾਰਿਆਂ ਨੇ ਛੋਲਿਆਂ ਨੂੰ ਵੀ ਬਦਾਮ ਕਹਿ ਕੇ ਛਕਿਆ, ਪਰ ਉਹਨਾਂ ਨੇ ਵਰਤ ਤੇ ਰੱਖਿਆ ਨਹੀਂ ਵੀ ਆਹ ਮਸਲਾ ਸਾਡਾ ਹੱਲ ਹੋ ਜਾਊਗਾ। ਵਰਤ ਗੁਰਮਤ ਦੇ ਵਿੱਚ ਪ੍ਰਵਾਨ ਨਹੀਂ ਜਿਹੜਾ ਇਸ ਤਰੀਕੇ ਦਾ ਵੀ ਅੰਨ ਤਿਆਗ ਦਈਏ। ਤੇ ਕਹਿਣ ਲੱਗੇ ਮੈਂ ਵਰਤਾਂ ਦੇ ਵਿੱਚ ਨਹੀਂ ਪੈਂਦਾ ਨਾ ਰਮਦਾਨਾ, ਮੈਂ ਸੋਚਾਂ ਵੀ ਮੈਂ ਰੋਜ਼ੇ ਰੱਖ ਕੇ ਇਸ ਤਰੀਕੇ ਨਾਲ। ਕਹਿੰਦੇ ਮੈਂ ਦੋਨਾਂ ਚੀਜ਼ਾਂ ਤੋਂ ਪਾਸੇ ਹੋ ਗਿਆ, ਵਰਤ ਨਾ ਰਹੋ ਨਾ ਮੈਂ ਰਮਦਾਨਾ, ਤਿਸ ਸੇਵੀ ਜੋ ਰੱਖੇ ਨਿਦਾਨਾ, ਮੈਂ ਉਹਦੀ ਸੇਵਾ 'ਚ ਲੱਗਦਾ। ਨਿਦਾਨਾ ਕਹਿੰਦੇ ਨੇ ਆਖਰ ਤੱਕ, ਜਿਹੜਾ ਅਖੀਰ ਤੱਕ ਮੇਰੇ ਜੀਵਨ ਦਾ ਸਾਥੀ ਹੋਏਗਾ, ਮੈਂ ਤੇ ਉਹਦੀ ਸੇਵਾ 'ਚ ਲੱਗਦਾ। ਹੁਣ ਜੇ ਅਸੀਂ ਵੀ ਵਰਤ ਰੱਖੇ, ਅਸੀਂ ਵੀ ਉਹਨਾਂ ਵਾਲੇ ਪਾਸੇ ਤੁਰੇ, ਤੇ ਫਿਰ ਕਿੱਦਾਂ ਕਹੋਗੇ ਅਸੀਂ ਵੀ ਨਾ ਹਮ ਹਿੰਦੂ ਨਾ ਮੁਸਲਮਾਨ? ਗੁਰਬਾਣੀ ਤੇ ਸਿੱਖ ਨੂੰ ਇਹ ਕਹਿੰਦੀ ਹੈ, ਅਸੀਂ ਨਹੀਂ ਕਹਿੰਦੇ ਵੀ ਕੋਈ ਹਿੰਦੂ ਸਿੱਖ ਬਣ ਜੇ, ਕੋਈ ਸਿੱਖ ਜਿਹੜਾ ਹਿੰਦੂ ਬਣ ਜੇ। ਪਰ ਗੁਰਮਤ ਦਾ ਫਲਸਫਾ ਇਹ ਕਹਿੰਦਾ ਵੀ ਜਿਹਨੇ ਸਿੱਖ ਬਣਨਾ ਉਹਨੂੰ ਇਹ ਬਚਨਾਂ ਦਾ ਧਾਰਨੀ ਹੋਣਾ ਪਏਗਾ, ਅੱਲਾ ਰਾਮ ਕੇ ਪਿੰਡ ਪੁਰਾਣ, ਵੀ ਮੈਂ ਤੇ ਉਹ ਅਕਾਲ ਪੁਰਖ ਦਾ ਪੈਦਾ ਕੀਤਾ ਹੋਇਆ, ਮੇਰੇ ਤੇ ਇਹ ਲੇਬਲ ਨਾ ਲਾਓ ਵੀ ਤੂੰ ਹਿੰਦੂ ਹੈ ਜਾਂ ਮੁਸਲਮਾਨ ਹੈ। ਫਿਰ ਉਹਨਾਂ ਨੇ ਅੱਗੇ ਲਿਖਿਆ, ਹੱਜ ਕਾਬੇ ਜਾਓ ਨਾ ਤੀਰਥ ਪੂਜਾ, ਕਹਿੰਦੇ ਮੈਂ ਨਹੀਂ ਹੱਜ ਕਰਨ ਵਾਸਤੇ ਜਾਂਦਾ। ਹੁਣ ਸਾਡੇ ਬੜੀ ਛੇਤੀ ਨਾ ਆਪਣੇ ਆਪ ਨੂੰ ਜਸਟੀਫਾਈ ਕਰਨ ਵਾਸਤੇ, ਉਹ ਦੇਖੋ ਜੀ ਮੁਸਲਮਾਨ ਉੱਥੇ ਹੱਜ ਕਰਨ ਵਾਸਤੇ ਜਾਂਦੇ ਆ, ਜਾਂਦੇ ਨੇ, ਹਿੰਦੂ ਤੀਰਥਾਂ ਤੇ ਜਾਂਦੇ ਨੇ, ਸਾਡਾ ਵੀ ਤੀਰਥ ਬਣ ਗਏ, ਅਸੀਂ ਵੀ ਤੀਰਥ ਕਨਵਰਟ ਕਰ ਲਏ ਆਪਣੇ ਆਪਣੇ ਧਾਰਮਿਕ ਸਥਾਨ ਤੇ। ਇਤਿਹਾਸਕ ਸਥਾਨਾਂ ਤੇ ਜਾਣ ਦਾ ਮੁੱਖ ਮੰਤਵ ਸੀ ਉੱਥੋਂ ਦੇ ਇਤਿਹਾਸ ਦੇ ਬਾਰੇ ਜਾਣਕਾਰੀ ਪ੍ਰਾਪਤ ਕਰਨਾ। ਅਸੀਂ ਕੀ ਕਿਸ ਤਰੀਕੇ ਨਾਲ ਵਰਤਿਆ ਉਹਨਾਂ ਨੂੰ, ਅਸੀਂ ਵਰਤ ਲਿਆ ਵੀ ਉੱਥੇ ਜਾ ਕੇ ਜਿਹੜੇ ਸਾਲ ਦੇ ਪਾਪ ਕੀਤੇ ਹੋਏ ਨੇ ਧੋ ਕੇ ਨਵੇਂ ਸਿਰਿਓਂ ਫਿਰ ਕਰਨ ਵਾਸਤੇ ਤਿਆਰੀ ਕਰ ਲਈਏ। ਨਹਾਵਣ ਚੱਲੇ ਤੀਰਥੀ ਮਨ ਖੋਟੇ ਤਨ ਚੋਰ, ਇੱਕ ਪੌ ਲੱਥੀ ਨਹਾਤਿਆਂ ਦੂਈ ਪਾ ਚੜੀਅਸ ਹੋਰ। ਕਹਿੰਦੇ ਵੀ ਪਹਿਲਿਆਂ ਦੀ ਪੂਰਤੀ ਹੋ ਗਈ, ਹੁਣ ਗਾਂਹ ਨੂੰ ਹੋਰ ਤਿਆਰੀ ਕਰੀਏ ਵੀ ਭਾਈ ਹੋਰ ਕਰ ਚੱਲੀਏ। ਪਰ ਗੁਰਮਤ ਨੇ ਇਹਨਾਂ ਚੀਜ਼ਾਂ ਨੂੰ ਪ੍ਰਵਾਨ ਨਹੀਂ ਕੀਤਾ। ਇਤਿਹਾਸਕ ਸਥਾਨ ਤੇ ਜਾਣ ਦਾ ਮਕਸਦ ਕੇਵਲ ਇੰਨਾ ਕੁ ਹੈ ਵੀ ਉੱਥੋਂ ਦੇ ਬਾਰੇ ਤੁਹਾਨੂੰ ਜਾਣਕਾਰੀ ਹੋਏ, ਉੱਥੇ ਦੇ ਇਤਿਹਾਸ ਬਾਰੇ ਪਤਾ ਹੋਏ ਵੀ ਇੱਥੇ ਕੀ ਘਟਨਾ ਵਾਪਰੀ। ਕਹਿਣ ਲੱਗੇ ਵੀ ਹੱਜ ਕਾਬੇ ਜਾਓ ਨਾ ਤੀਰਥ ਪੂਜਾ, ਮੈਂ ਤੀਰਥਾਂ ਦੀ ਪੂਜਾ ਨਹੀਂ ਕਰਦਾ। ਸਿੱਖ ਨੇ ਪੂਜਾ ਕਰਨੀ ਹੈ, ਪਰ ਉਹ ਪੂਜਾ ਨਹੀਂ ਜਿਹੜੀ ਪੂਜਾ ਲੋਕਾਂ ਨੇ ਦੱਸੀ, ਪੂਜਾ ਗੁਰੂ ਗ੍ਰੰਥ ਸਾਹਿਬ ਦੀ ਹੈ, ਪੂਜਾ ਕੀਚੈ ਨਾਮ ਧਿਆਈਐ ਬਿਨ ਨਾਵੈ ਪੂਜ ਨਾ ਹੋਏ। ਪਰਮਾਤਮਾ ਦੇ ਨਾਮ ਤੋਂ ਬਿਨਾਂ ਪੂਜਾ ਹੋ ਹੀ ਨਹੀਂ ਸਕਦੀ, ਜਿੰਨਾ ਮਰਜ਼ੀ ਕਹਿੰਦੇ ਜ਼ੋਰ ਲਾ ਲਓ। ਇੱਥੇ ਤੇ ਲੋਕਾਂ ਨੇ ਪੂਜਾ ਦੇ ਸਾਧਨ ਵਰਤੇ, ਥਾਲੀਆਂ 'ਚ ਦੀਵੇ ਜਗਾਏ, ਸਾਰਾ ਕੁਝ ਕੀਤਾ। ਜਿਸ ਬਾਬੇ ਨੇ ਆਰਤੀ ਦਾ ਸ਼ਬਦ ਉਚਾਰਨ ਕੀਤਾ, ਉਸੇ ਬਾਬੇ ਨੂੰ ਥਾਲੀਆਂ 'ਚ ਦੀਵੇ ਜਗਾ ਜਗਾ ਕੇ ਦਿਖਾਇਆ ਵੀ ਬਾਬਾ ਤੂੰ ਗਲਤੀ ਕਰ ਗਿਆ, ਅਕਲ ਤੇ ਸਾਨੂੰ ਹੈ, ਕਿਉਂ ਜਦੋਂ ਤੱਕ ਤੇਰੀ ਆਰਤੀ ਇੱਦਾਂ ਨਹੀਂ ਹੋਏਗੀ ਉਦੋਂ ਤੱਕ ਤੇ ਖੇਡ ਬਣਨੀ ਨਹੀਂ। ਉਹੀ ਸ਼ਬਦ ਜਿਹਦੇ ਵਿੱਚ ਵਾਰ ਵਾਰ ਗੁਰੂ ਸਾਹਿਬ ਕਹਿਣ ਲੱਗੇ, ਉਹ ਇਹ ਕੈਸੀ ਆਰਤੀ ਹੋਏ ਪਵ ਖੰਡਨਾ, ਉਹ ਕਹਿੰਦੇ ਦੱਸੋ ਤੇਰੀ ਹੋ ਹੀ ਨਹੀਂ ਸਕਦੀ ਆਰਤੀ, ਕਿੱਦਾਂ ਕਰਾਂ ਮੈਂ? ਕੁਦਰਤ ਆਪਣੇ ਆਪ ਲੱਗੀ ਹੋਈ ਹੈ ਆਪਣੇ ਹਿਸਾਬ ਦੇ ਨਾਲ, ਆਪਣੇ ਨਿਯਮ ਦੇ ਵਿੱਚ। ਪਰ ਸਾਡਾ ਤੇ ਕਿੱਥੇ ਹਿਰਦਾ ਟਿਕਦਾ ਜੀ, ਜਦੋਂ ਤੱਕ ਦੀਵਾ ਨਾ ਜਗਾ ਲਈਏ। ਦੀਵਾ ਜਗਾਉਣਾ ਤੇ ਮਹਾਰਾਜ ਕਹਿਣ ਲੱਗੇ ਦੀਵਾ ਮੇਰਾ ਏਕ ਨਾਮ, ਨਾਮ ਤੇ ਆ ਕੇ ਗੱਲ ਨਿਬੜਦੀ ਹੈ। ਨਾਮ ਤੇਰੋ ਬਾਤੀ, ਨਾਮ ਤੇਰੋ ਤੇਲ ਲੈ ਮਾਹੇ ਪਸਾਰੇ, ਨਾਮ ਦਾ ਹੀ ਤੇਲ ਹੈ, ਨਾਮ ਦਾ ਹੀ ਦੀਵਾ ਹੈ, ਨਾਮ ਦੀ ਉਹ ਬੱਤੀ ਹੈ, ਸਾਰਾ ਕੁਝ ਨਾਮ ਦਾ, ਕੋਈ ਦੂਜੀ ਗੱਲ ਹੀ ਨਹੀਂ। ਤੇ ਅਸੀਂ ਉਹਨਾਂ ਚੀਜ਼ਾਂ ਤੋਂ ਜਦੋਂ ਤੱਕ ਪਾਸੇ ਨਹੀਂ ਹੋਵਾਂਗੇ, ਅਸੀਂ ਵੀ ਉਸੇ ਹਿੰਦੂ ਕੈਟਾਗਰੀ ਵਿੱਚ ਖੜਾਂਗੇ ਜਾ ਕੇ, ਜਿੱਥੋਂ ਸਤਿਗੁਰੂ ਨੇ ਸਾਨੂੰ ਲਿਆ ਕੇ ਇਸ ਵੱਖਰੇ ਪੰਥ ਵਿੱਚ ਸ਼ਾਮਿਲ ਕੀਤਾ ਸੀ। ਕਹਿਣ ਲੱਗੇ ਪੂਜਾ ਕਰੋ ਨਾ ਨਿਵਾਜ ਗੁਜ਼ਾਰੋ। ਕਹਿੰਦੇ ਨਾ ਮੈਂ ਪੂਜਾ ਕਰਦਾ, ਨਾ ਮੈਂ ਇੱਦਾਂ ਨਿਵਾਜ ਵਾਲੇ ਪਾਸੇ ਪਹਿਨਾ। ਜਿਹੜੀ ਉੱਪਰਲੀ ਪੰਕਤੀ ਸੀ ਉਹਦੇ ਵਿੱਚ ਇੱਕ ਪੰਕਤੀ ਹੋਰ ਹੈ, ਉਹ ਕੀ ਸੀ? ਕਹਿਣ ਲੱਗੇ ਏਕੋ ਸੇਵੀ ਅਵਰ ਨਾ ਦੂਜਾ। ਫਿਰ ਦੁਬਾਰੇ ਦ੍ਰਿੜ ਕਰਵਾਇਆ, ਇੱਕ ਮਾਲਕ ਤੋਂ ਬਿਨਾਂ ਮੈਂ ਕਿਸੇ ਦੂਜੇ ਦੀ ਸੇਵਾ ਦੇ ਵਿੱਚ ਨਹੀਂ ਲੱਗਦਾ। ਇੱਕ ਅਕਾਲ ਪੁਰਖ, ਬਸ ਏਕੋ ਸੇਵੀ ਅਵਰ ਨਾ ਦੂਜਾ। ਪੂਜਾ ਕਰੋ, ਮੈਂ ਇੱਦਾਂ ਦੀ ਪੂਜਾ ਨਹੀਂ ਕਰਦਾ। ਨਾ ਨਿਵਾਜ ਗੁਜ਼ਾਰੋ, ਮੈਂ ਉਦਾਂ ਦੀ ਨਿਵਾਜ ਨਹੀਂ ਪੜ੍ਹਦਾ ਜਿੱਦਾਂ ਦੀ ਨਿਵਾਜ ਤੁਸੀਂ ਦੱਸੀ ਹੈ। ਮੇਰੀ ਨਿਵਾਜ ਮੇਰੇ ਮਾਲਕ ਨੇ ਦੱਸੀ ਹੋਈ ਹੈ। ਉਹ ਨਿਵਾਜ ਹੈ ਕਿ ਮੈਨੂੰ ਹਲਾਲ ਆਪਣੀ ਮਿਹਨਤ ਦੇ ਉੱਤੇ ਇਤਬਾਰ ਹੋਏ। ਪਹਿਲਾਂ ਸੱਚ ਹਲਾਲ ਦੋਏ ਮੇਰੀ ਜ਼ਿੰਦਗੀ 'ਚ ਸੱਚ ਹੋਏ, ਮੈਨੂੰ ਮਿਹਨਤ ਦੀ ਕਮਾਈ ਕਰਨੀ ਆਉਂਦੀ ਹੋਵੇ, ਪਹਿਲਾਂ ਸੱਚ ਹਲਾਲ ਦੋਏ, ਤੀਜੀ ਖੈਰ ਖੁਦਾਏ, ਚੌਥੀ ਨੀਅਤ ਰਾਸ ਮਨ, ਪੰਜਵੀਂ ਸਿਫਤ ਸੁਣਾਏ। ਕਹਿਣ ਲੱਗੇ ਜੇ ਇੱਦਾਂ ਦੀ ਪੰਜ ਨਿਵਾਜ਼ਾਂ ਤੇਰੀ ਜ਼ਿੰਦਗੀ 'ਚ ਹੋਣਗੀਆਂ, ਤੈਨੂੰ ਕਿਸੇ ਪਾਸੇ ਜਾਣ ਦੀ ਲੋੜ ਨਹੀਂ, ਤੈਨੂੰ ਲੇਬਲ ਲਵਾਉਣ ਦੀ ਲੋੜ ਨਹੀਂ ਵੀ ਇੱਦਾਂ ਦਾ ਮੁਸਲਮਾਨ ਹੁੰਦਾ, ਇੱਦਾਂ ਦਾ ਜੀਵਨ ਹੁੰਦਾ ਸਿੱਖ ਦਾ। ਇਹ ਨਿਵਾਜ ਹੈ ਸਿੱਖ ਦੀ, ਇਹ ਸਿਧਾਂਤ ਹੈ, ਉਸ ਪਾਸੇ ਨਾ ਜਾਈਏ। ਇਸ ਗੁਰਮਤ ਵਾਲੇ ਪਾਸੇ ਨੂੰ ਧਿਆਨ ਦੇ ਵਿੱਚ ਰੱਖ ਕੇ ਆਪਣੀ ਜ਼ਿੰਦਗੀ ਨੂੰ ਜੀਣ ਦਾ ਯਤਨ ਕਰੀਏ। ਕਹਿਣ ਲੱਗੇ ਪੂਜਾ ਕਰੋ ਨਾ ਨਿਵਾਜ ਗੁਜ਼ਾਰੋ, ਏਕ ਨਿਰੰਕਾਰ ਲੈ ਹਿਰਦੈ ਸਮਾ ਨਮਸਕਾਰ। ਇੱਕ ਨਿਰੰਕਾਰ ਨੂੰ ਲੈ ਕੇ ਮੈਂ ਤੇ ਹਿਰਦੇ ਵਿੱਚ ਉਹਨੂੰ ਹੀ ਨਮਸਕਾਰ ਕਰਦਾ, ਮੈਂ ਸੱਜੇ ਖੱਬੇ ਨਹੀਂ ਜਾਂਦਾ। ਫਿਰ ਕਹਿਣ ਲੱਗੇ ਨਾ ਹਮ ਹਿੰਦੂ ਨਾ ਮੁਸਲਮਾਨ, ਨਾ ਅਸੀਂ ਹਿੰਦੂ ਹਾਂ ਨਾ ਅਸੀਂ ਮੁਸਲਮਾਨ ਆ। ਇਹ ਸਿੱਖ ਆਪਣੇ ਮਨ ਚ ਘੱਟੋ ਘੱਟ ਪੱਕਾ ਕਰ ਲਏ, ਸਾਡਾ ਕੋਈ ਹਿੰਦੂਆਂ ਨਾਲ ਵਿਰੋਧ ਨਹੀਂ, ਸਾਡਾ ਕੋਈ ਕਿਸੇ ਨਾਲ ਦੇਹ ਦਾ ਰੌਲਾ ਨਹੀਂ, ਸਾਡਾ ਰੌਲਾ ਤੇ ਕੇਵਲ ਵਿਚਾਰ ਦਾ। ਦੇਹਾਂ ਚ ਤੇ ਰੱਬ ਉਹੀ ਵੱਸਦਾ, ਪਰ ਜਦੋਂ ਵਿਚਾਰਾਂ ਦਾ ਵਖਰੇਵਾ ਹੋ ਜਾਂਦਾ, ਇੱਕ ਸੱਚ ਦੀ ਵਿਚਾਰ ਹੈ ਇੱਕ ਝੂਠ ਦੀ ਹੈ, ਸਿੱਖ ਦਾ ਸੰਬੰਧ ਸੱਚ ਨਾਲ ਹੈ ਝੂਠ ਨਾਲ ਨਹੀਂ। ਤੇ ਕਹਿਣ ਲੱਗੇ ਨਾ ਹਮ ਹਿੰਦੂ ਨਾ ਮੁਸਲਮਾਨ, ਅੱਲਾ ਰਾਮ ਕੇ ਪਿੰਡ ਪ੍ਰਾਨ, ਅਸੀਂ ਤੇ ਅੱਲਾ ਰਾਮ। ਦੇਖੋ ਦੋਨੋਂ ਸ਼ਬਦ ਵਰਤ ਲਏ, ਅੱਲਾ ਰਾਮ ਕੇ ਪਿੰਡ, ਇਹ ਸਰੀਰ ਵੀ ਤੇ ਇਹਦੇ ਅੰਦਰ ਪਈ ਹੋਈ ਜਾਨ ਵੀ, ਉਹ ਮੇਰੇ ਅਕਾਲ ਪੁਰਖ ਦੀ ਹੈ, ਕਿਸੇ ਹੋਰ ਦੀ ਨਹੀਂ। ਤੇ ਅਖੀਰ ਚ ਕਹਿਣ ਲੱਗੇ ਕਹੋ ਕਬੀਰ ਇਹ ਕੀਆ ਵਖਾਨਾ। ਜਿਹੜਾ ਕਬੀਰ ਸਾਹਿਬ ਨੇ ਵਿਆਖਿਆ ਕੀਤੀ ਸੀ ਨਾ ਪਹਿਲਾਂ, ਉਸ ਗੱਲ ਦੇ ਉੱਤੇ ਮੋਹਰ ਲਾ ਰਹੇ ਨੇ। ਕਹਿਣ ਲੱਗੇ ਕਹੋ ਕਬੀਰ ਇਹ ਕੀਆ ਵਖਾਨਾ, ਗੁਰ ਪੀਰ ਮਿਲ। ਖੁਦ ਗੁਰੂ ਰੂਪੀ ਪੀਰ ਨੂੰ ਮਿਲ ਕੇ, ਖੁਦ ਆਪਣੇ ਆਪ, ਕਿਸੇ ਦੇ ਦੱਸਿਆ ਨਹੀਂ, ਜਿੱਦਾਂ ਦੇ ਪੀਰ ਅੱਜ ਅਸੀਂ ਖੜੇ ਕਰ ਲਏ ਨਾ, ਜਿੱਥੇ ਦੇਖਿਆ ਉੱਥੇ ਚਾਰ ਇੱਟਾਂ ਰੱਖੀਆਂ ਤੇ ਪੀਰ ਬਣ ਗਿਆ, ਜਿੱਥੇ ਦੇਖਿਆ ਉੱਥੇ ਸਿਰ ਝੁਕਾ ਲਿਆ। ਇਹ ਸਿਰ ਤੇ ਕੇਵਲ ਗੁਰੂ ਵਾਸਤੇ ਆ ਸਿੱਖ ਦਾ, ਕੋਈ ਸਿੱਖ ਨਾ ਹੋ ਕੇ ਕੁਝ ਵੀ ਹੋਏ ਜਿੱਥੇ ਮਰਜ਼ੀ ਜਾਏ, ਗੁਰਮਤ ਉਹਨੂੰ ਨਹੀਂ ਰੋਕਦੀ। ਪਰ ਜਦੋਂ ਸਿੱਖੀ ਦਾਇਰੇ ਵਿੱਚ ਬੰਦਾ ਆ ਜਾਂਦਾ ਹੈ, ਫਿਰ ਉਹਨੂੰ ਭਾਈ ਮੰਝ ਦੀ ਅਵਸਥਾ ਦੇ ਵਿੱਚ ਖਲੋਣਾ ਪਏਗਾ। ਜੇ ਉਹ ਕਹੇਗਾ ਵੀ ਸੱਚੇ ਪਾਤਸ਼ਾਹ ਸਿੱਖੀ, ਗੁਰੂ ਪਾਤਸ਼ਾਹ ਕਹਿਣ ਲੱਗੇ ਬਈ ਸਿੱਖੀ ਤੇ ਸਿੱਖੀ ਨਹੀਂ ਟਿਕਦੀ, ਤੂੰ ਪਹਿਲਾਂ ਹੀ ਕਿਸੇ ਦਾ ਸਿੱਖ ਹੈ ਤੇ ਫਿਰ ਇਹ ਸਿੱਖੀ ਨਹੀਂ ਮਿਲ ਸਕਦੀ। ਉਹ ਛੱਡੇਗਾ ਤੇ ਇੱਧਰ ਆਏਗਾ। ਤੇ ਉੱਥੇ ਕਹਿਣ ਲੱਗੇ ਵੀ ਆਪ ਮਿਲਿਆ ਤੇ ਸਾਡਾ ਪੀਰ ਕੀ ਹੈ? ਸ਼ਬਦ ਗੁਰ ਪੀਰਾ ਗਹਿਰ ਗੰਭੀਰਾ, ਬਿਨ ਸ਼ਬਦ ਹੈ ਜੱਗ ਬੋਰਾ ਨੰਗ। ਅਸੀਂ ਉਹਨਾਂ ਪੀਰਾਂ ਵਾਲੇ ਪਾਸੇ ਨਹੀਂ ਜਾਣਾ ਜਿਹਨਾਂ ਦੇ ਬਾਰੇ ਦੁਨੀਆਂ ਨੇ ਗੱਲ ਕੀਤੀ, ਅਸੀਂ ਤੇ ਉਹ ਪੀਰ ਵਾਲੇ ਪਾਸੇ ਜਾਣਾ ਜਿਹਨੂੰ ਭਾਈ ਗੁਰਦਾਸ ਕਹਿੰਦਾ ਹੈ, ਜ਼ਾਹਰ ਪੀਰ ਜਗਤ ਗੁਰ ਬਾਬਾ। ਉਹ ਬਾਬੇ ਵਾਲੇ ਪਾਸੇ ਜਾਣਾ ਜਿਹਨੇ ਇਹ ਮਤ ਬਖਸ਼ੀ ਹੈ। ਪਰ ਅਸੀਂ ਹਮੇਸ਼ਾ ਧਰਮ ਦੇ ਕੁਝ ਕਰਮ ਕਰਕੇ ਆਪਣੇ ਆਪ ਨੂੰ ਇਹ ਸਾਬਤ ਕਰਨਾ ਚਾਹੁੰਦੇ ਨੇ, ਜਿਵੇਂ ਅੱਜ ਸਿੱਖ ਦੀ ਡੈਫੀਨੇਸ਼ਨ ਕੀ ਬਣ ਗਈ? ਸਿੱਖ ਦੀ ਡੈਫੀਨੇਸ਼ਨ ਤੇ ਸੀ ਸਿੱਖ ਸੱਚ ਦਾ ਖੋਜੀ ਹੈ, ਸੱਚ ਨੂੰ ਜਿਉਂਦਾ, ਸੱਚ ਨੂੰ ਪ੍ਰਚਾਰਦਾ ਤੇ ਸੱਚ ਦੇ ਵਾਲੇ ਪਾਸੇ ਹੀ ਸਾਰੀ ਜ਼ਿੰਦਗੀ ਬਤੀਤ ਕਰਦਾ, ਉਹ ਕਿਸੇ ਹੋਰ ਪਾਸੇ ਨਹੀਂ ਜਾਂਦਾ। ਸਾਡੀ ਡੈਫੀਨੇਸ਼ਨ ਅੱਜ ਵੀ ਸੁਖਮਨੀ ਸਾਹਿਬ ਦਾ ਪਾਠ ਕਰਾ ਲਓ, ਸਹਿਜ ਪਾਠ ਕਰਾ ਲਓ, ਅਖੰਡ ਪਾਠ ਕਰਾ ਲਓ, ਥੋੜ੍ਹੀ ਦੇਰ ਕੀਰਤਨ ਕਰਵਾ ਲਿਆ, ਜੇ ਜ਼ਿਆਦਾ ਨਹੀਂ ਤੇ ਕਿਸੇ ਬਾਬੇ ਨੂੰ ਹੀ ਪੁੱਛ ਲਿਆ ਵੀ ਬਾਬਾ ਜੀ ਕੀ ਕਰੀਏ, ਉਹ ਕਹਿੰਦਾ ਵੀ ਥੋੜ੍ਹੇ ਜਿਹੇ ਪਾਠ। ਅਸੀਂ ਕੀ ਕੀਤਾ, ਛੋਟੇ ਛੋਟੇ ਕੰਮਾਂ ਨੂੰ ਲਿਆ ਕੇ ਅਸੀਂ ਧਰਮ ਦਾ ਲੇਬਲ ਲਾ ਦਿੱਤਾ ਵੀ ਇਹ ਧਰਮ ਦਾ ਕੰਮ ਹੋ ਗਿਆ। ਸਤ ਸੰਗਤ, ਰਾਤ ਵੀ ਦਾਸ ਨੇ ਜਦੋਂ ਦੀਵਾਨ ਸੀ ਉਦੋਂ ਵਿਚਾਰ ਕੀਤੀ ਸੀ ਕਿ ਜਦੋਂ ਜਪਜੀ ਸਾਹਿਬ ਨੂੰ ਧਿਆਨ ਨਾਲ ਪੜ੍ਹਨ ਲੱਗ ਪਏ ਨਾ, ਇਹ ਪੌੜੀ ਧਿਆਨ 'ਚ ਰੱਖਿਓ ਵੀ ਥਾਪਿਆ ਨਾ ਜਾਏ, ਕੀਤਾ ਨਾ ਹੋਏ ਆਪੇ ਆਪ, ਨਿਰੰਜਨ ਸੋਏ ਜਿਨ ਸੇਵਿਆ तिन पाया नानक गाविए गाविए सुनिए। गा के सुनना आ जे, वो सुनना ये कन दे नाल नहीं, वो सुनना की है ए फल तिस जन कै मुख भने, गुरु नानक नाम बचन मन नाल सुनना है। जे मन नाल नहीं सुनिया फिर ते कन दी ते वैल्यू कोई नहीं पैनी। कन ते केवल साधन है सुनाउण दा, पर असल विच सुनना किने है, इस मन ने सुनना है। जदो ये मन सुन गया फिर बाबा कहिंदा भी मन्ने की गत कही ना जाए, जे को कहे पिछे पछताए। कागद कलम ना लिखण हार, कोई ऐसा कागज नहीं, कोई ऐसी कलम नहीं बनी जड़ी इस गत नू लिख सके। कहन लगे कागद कलम ना लिखण हार, मन्ने काबे बैठ के उदी विचार हो सकती है, लिखिया नहीं जा सकता, बैठ के उदी विचार हो सकती है। मन्ने काबे करन विचार, फिर कहिंदे तैनू समझ लग जाएगी जदों तू बैठ के विचार करेगा ना भी ऐसा नाम जे को मन जाने तैनू समझ लग जाएगी। तैनू आप सुनना पएगा, आप पढ़ना पएगा। जे असी जो बाबे दे सिद्धांत ने उन्होंने छड़ के फिर उसे गलबे दे विच जाके मिक्स हो रहे हैं ते फिर असी ये दुख ना करिए भी साडे नाल 84 दा कांड वापर रहा है, साडे ते ये जिहड़ियां ने जातियां होईयां ने ये जातियां उदों तक रहणगियां जदों तक इन्हां विचों सिक्ख्या लैके साडे जिहड़े आगू ने वह अगांह वधू प्लैनिंग करके उहदा इक सिस्टम नहीं फिट करते भी जे इस ढांचे च रवांगे जो बाबे ने दसिया फिर जाके सानू इन्हां घल्लूघारियां की चिंता करन की जरूरत नहीं पएगी। वह सिख जिहड़ा दूजियां की झोली विच इनसाफ पांदा सी, अज उस सिख नूं दर दर ते जाके इनसाफ मंगना पै रहा है। देखो एक उदाहरण है, अखीरी समा भी हो गया, जदों कोई बंदा दुनियावी तौर ते किसी नूं बहुत घाटा पै जाए ना, किसी की इज्जत चली जाए, धन दौलत सारा कुछ चला जाए, असी एक उहदे वास्ते शब्द वरतदे हां भी फलाना ते सड़क ते आ गया, रोड ते आ गया, असी शब्द वरतदे हां भी कंगाल हो गया भाई फलाना ते। सड़कां ते उतरना कंगाली दी निशानी है, एक कंगाली दी निशानी अज सानू देखण नूं मिल रही है। जदों सिख बिना सोचे समझे सड़कां ते उतर रहे हैं ना, ये इस गल दी गवाही भरदा है भी अज सिखी दा पहरावा ते है पर सिखी दे पक्ष तों सिख कंगाल हो चुका है। सिखी दा पहरावा ते है पर वह सिखी दे सिधांतां पक्षों कंगाल हो चुका है, अज वह रस्तियां ते आ गया। तुसी देखो इतिहास विचों कोई ऐसी तुहानू घटना नहीं मिलेगी भी इदां जाके उन्होंने अपनी कंगाली का इजहार किया होए, उन्होंने बैठ के विचार करके प्लैनिंगा करके जिहड़े मोर्चे फतेह किए ने, उन्होंने इदां मिन्नतां नहीं कीतियां। साडे को प्लैनिंग नहीं, असी रोई जाने, ये साडी कंगाली की सूचना है। असी मानसिक तौर पर एक गुलामी विचों निकले सी, दूजे गुलामी नूं असी प्रवान कर लिया भी असी इदां ही जीना पसंद करते हैं। सत संगत ये बचन गुरु साहब ने एवें नहीं लिखे, ये गुरबाणी की रोशनी दे विच है। देखो किसी भी कम्यूनिटी नाल साडा विरोध नहीं, विरोध है तो विचारां दा सिधांतां दा। जे हुण निरंकारी कांड होया लोकी पिटदे ने भी तुसी उहनां नाल विरोधता कीती, ओए भलिओ ਉਹਨੂੰ ਬਾਰ ਬਾਰ ਜਦੋਂ ਬੂਟਾ ਸਿੰਘ ਨੂੰ ਕਿਹਾ ਬਾਬਾ ਗੁਰਦਿੱਤ ਸਿੰਘ ਨੇ ਵੀ ਤੂੰ ਸ਼ਰਾਬ ਪੀ ਕੇ ਦਰਬਾਰ 'ਚ ਨਾ ਆਇਆ ਕਰ, ਤੇ ਜਦੋਂ ਉਹ ਨਹੀਂ ਮੰਨਿਆ ਤੇ ਉਹਨੂੰ ਖਾਰਜ ਕਰ ਦਿੱਤਾ ਗਿਆ ਵੀ ਤੂੰ ਇਹ ਦਰਬਾਰ ਦੇ ਵਿੱਚ ਹੁਣ ਦੁਬਾਰੇ ਨਹੀਂ ਮੁੜ ਕੇ ਆਉਣਾ। ਉਹਨੇ ਕੀ ਕੀਤਾ, ਇਹ ਵਿਰੋਧੀ ਧਿਰ ਖੜੀ ਕੀਤੀ ਵੀ ਅੱਛਾ ਤੁਸੀਂ ਮੈਨੂੰ ਦਰਬਾਰ 'ਚ ਆਉਣ ਤੋਂ ਮਨਾ ਕੀਤਾ ਹੈ ਨਾ, ਮੈਂ ਹੁਣ ਆਪਣਾ ਹੀ ਪੰਥ 'ਚ ਲਾ ਲਵਾਂਗਾ। ਉਹਨੇ ਆਪਣੇ ਅੱਗੇ ਫਿਰ ਬੂਟਾ ਸਿੰਘ, ਅਵਤਾਰ ਸਿੰਘ, ਫਿਰ ਗੁਰਬਚਨ ਸਿੰਘ, ਫਿਰ ਆਹ ਜਿਹੜਾ ਭੋਲਾ ਹੁਣ ਜਿਹੜਾ ਐਕਸੀਡੈਂਟ ਦੇ ਵਿੱਚ ਗੁਜ਼ਰਿਆ, ਇਹਨਾਂ ਨੇ ਰੱਜ ਕੇ ਜਿਹੜਾ ਸਿੱਖਾਂ ਦੇ ਨਾਲ ਆਪਣੀ ਅਵਤਾਰ ਬਾਣੀ ਲਿਖ ਕੇ ਅਤੇ ਹੋਰ ਬੜਾ ਕੁਝ ਜਿਹੜਾ ਧਰੋ ਕਮਾਇਆ। ਅਤੇ ਜੇ ਸਿੱਖ ਆਪਣੇ ਆਪ ਦੇ ਵਿੱਚ ਗੁਰੂ ਦਾ ਸਿਧਾਂਤਾਂ ਦੇ ਅਨੁਸਾਰ ਹੀ ਹੋਏਗਾ ਅਤੇ ਇਹ ਗੱਲਾਂ ਉਹ ਪ੍ਰਵਾਨ ਨਹੀਂ ਕਰੇਗਾ। ਜਦੋਂ ਉਹਨਾਂ ਨੇ ਅਵਤਾਰ ਬਾਣੀ ਦੇ ਵਿੱਚ ਲਿਖਿਆ ਵੀ ਰਾਮ ਕ੍ਰਿਸ਼ਨ ਰਹੀਮ ਨਾਨਕ ਵਰਗੇ ਆਪਣਾ ਆਪ ਪਾ ਨਾ ਸਕੇ, ਕਹਿੰਦੇ ਉਹਨਾਂ ਨੇ ਤੇ ਆਪਣਾ ਆਪ ਹੀ ਨਹੀਂ ਪਾਇਆ ਸੀ, ਆਪਣੇ ਆਪ ਉਹਨੂੰ ਨਹੀਂ ਪਛਾਣ ਸਕੇ। ਉਹਨਾਂ ਦਾ ਹੋ ਸਕਦਾ ਵੀ ਨਹੀਂ ਪਛਾਣਿਆ ਪਰ ਬਾਬੇ ਨਾਨਕ ਨੇ ਤੇ ਪਛਾਣ ਕੇ ਉਹਨੇ ਸਾਨੂੰ ਪਹਿਚਾਣ ਦੱਸ ਦਿੱਤੀ ਵੀ ਸਾਹਿਬ ਮੇਰਾ ਏਕੋ ਹੈ, ਏਕੋ ਹੈ ਭਾਈ, ਏਕੋ ਹੈ। ਸਾਡਾ ਕਿਸੇ ਦਾ ਸਰੀਰਕ ਦੇਹਾਂ ਦਾ ਰੌਲਾ ਨਹੀਂ, ਸਾਡਾ ਰੌਲਾ ਹੈ ਵਿਚਾਰਾਂ ਦਾ। ਜੇ ਕੋਈ ਸੱਚ ਦੀ ਵਿਚਾਰ ਨੂੰ ਖਤਮ ਕਰਨ ਦਾ ਯਤਨ ਕਰੇਗਾ ਤੇ ਅਸੀਂ ਉਹਦੇ ਵਿਰੋਧੀ ਹਾਂ, ਜਿਹੜਾ ਸੱਚ ਨੂੰ ਪ੍ਰਵਾਨ ਕਰੇਗਾ ਉਹਦੇ ਨਾਲ ਅਸੀਂ ਖੜਨ ਨੂੰ ਤਿਆਰ ਹਾਂ। ਪਰ ਗੱਲ ਸੱਚ ਦੀ ਹੈ, ਝੂਠ ਦੀ ਨਹੀਂ। ਸੱਚ ਕੀ ਬਾਣੀ ਨਾਨਕ ਆਖੈ, ਸੱਚ ਸੁਣਾਏ ਸੀ ਸੱਚ ਕੀ ਬੇਲਾ। ਇਹ ਬਚਨ ਜਿਹੜੇ ਗੁਰੂ ਅਰਜਨ ਸਾਹਿਬ ਦੇ ਨੇ, ਨਾ ਹਮ ਹਿੰਦੂ ਨਾ ਮੁਸਲਮਾਨ, ਹਰ ਸਿੱਖ ਅੰਮ੍ਰਿਤਧਾਰੀ ਆਪਣੇ ਮਨ ਦੇ ਵਿੱਚ ਪੱਕਾ ਕਰੇ ਵੀ ਮੈਂ ਗੁਰੂ ਦੇ ਸਿਧਾਂਤਾਂ ਦੇ ਅਨੁਸਾਰ ਤੁਰਨਾ, ਇਸ ਤੋਂ ਬਿਨਾਂ ਨਹੀਂ। ਮੇਰਾ ਅੰਦਰ ਪੱਕਾ ਹੋ ਗਿਆ ਵੀ ਏਕ ਗੁਸਾਈ ਅੱਲਾ ਮੇਰਾ, ਹਿੰਦੂ ਤੁਰਕ ਦੋਹਾਂ ਨਵੇਰਾ, ਅਸੀਂ ਦੋਨਾਂ ਦੇ ਨਾਲ ਝਗੜਾ ਨਹੀਂ, ਇਹਨਾਂ 'ਚੋਂ ਪਾਸੇ ਹੋ ਗਏ ਹਾਂ, ਸਾਡਾ ਸਿਧਾਂਤ ਵੱਖਰਾ, ਸਾਡਾ ਸੱਭਿਆਚਾਰ ਵੱਖਰਾ, ਸਾਡਾ ਪਹਿਰਾਵਾ, ਸਾਡੇ ਵਿਚਾਰ ਸਾਰੇ ਵੱਖਰੇ ਨੇ। ਇਸ ਕਰਕੇ ਸਿੱਖ ਇੱਕ ਵੱਖਰੀ ਕੌਮ ਹੈ। ਜੇ ਇਸ ਕੌਮ ਨੂੰ ਵੱਖਰਾ ਕਰਕੇ ਇਸੇ ਤਰੀਕੇ ਨਾਲ ਸਮਾਜ ਵਿੱਚ ਰੱਖਣਾ, ਫਿਰ ਤੁਹਾਨੂੰ ਇਹ ਸਿਧਾਂਤਾਂ 'ਤੇ ਪਹਿਰਾ ਦੇਣਾ ਪਏਗਾ, ਸਾਨੂੰ ਸੋਚਣਾ ਪਏਗਾ ਵੀ ਮੇਰੇ ਗੁਰੂ ਨੇ ਕੀ ਕਿਹਾ ਅਤੇ ਮੈਂ ਕੀ ਕਰ ਰਿਹਾ। ਇਹਨਾਂ ਚੀਜ਼ਾਂ ਦੀ ਪੜਚੋਲ ਕਰਨ ਦੀ ਜ਼ਰੂਰਤ ਹੈ। ਹੋਈਆਂ ਭੁੱਲਾਂ ਦੀ ਖਿਮਾ ਸਾਰੀ ਸੰਗਤ ਪਿਆਰ ਸਹਿ ਦਿਓ ਅਸੀਸ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।